ਜਦੋਂ ਸੰਗਤਾਂ ਨੂੰ ਪਤਾ ਲੱਗ ਗਿਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਹਨ, ਦੇਸਾਂ ਦਸਾਂਤਰਾਂ 'ਚੋਂ ਸੰਗਤਾਂ ਨੇ ਉੱਧਰ ਨੂੰ ਵਹੀਰਾਂ ਕਰ ਦਿੱਤੀਆਂ। ਕੀਰਤਪੁਰ ਸਾਹਿਬ ਨੂੰ ਨਹੀਂ ਸੀ ਜਾਂਦੇ ਸੰਗਤ ਦੇ ਪ੍ਰੇਮੀ ਦਰਸ਼ਨ ਕਰਨ, ਦਿੱਲੀ ਨੂੰ ਜਾਇਆ ਕਰਦੇ। ਜਿਨ੍ਹਾਂ ਨੂੰ ਸਤਸੰਗਤ ਜੀ ਰਸਤੇ ਵਿੱਚ ਹੀ ਖਬਰ ਸੁਣ ਲਈ, ਜਿਨ੍ਹਾਂ ਨੂੰ ਪਤਾ ਲੱਗ ਗਿਆ ਅਤੇ ਗੁਰੂ ਮਹਾਰਾਜ ਜੀ ਤਾਂ ਸਮਾ ਗਏ, ਜਾ ਕਿੱਥੇ ਨੂੰ ਰਹੇ ਹਾਂ ਅਸੀਂ, ਉਹਨਾਂ ਦੇ ਲੱਕ ਟੁੱਟ ਜਾਣੇ ਸਤਸੰਗਤ ਜੀ, ਬਹੁਤ ਚਿੰਤਾ ਕਰਨੀ। ਸਾਡੇ ਇੰਨੇ ਮੰਦਭਾਗ ਘਰੋਂ ਚੱਲੇ ਸੀ ਦਰਸ਼ਨਾਂ ਨੂੰ, ਅੱਗੇ ਜਾ ਕੇ ਸੁਣ ਲਿਆ ਮਹਾਰਾਜ ਤਾਂ ਸੱਚਖੰਡ ਨੂੰ ਵੀ ਚਲੇ ਗਏ। ਜੀ ਨਹੀਂ ਕਰਦਾ ਕਿਸੇ ਨੂੰ ਮੱਥਾ ਟੇਕਣ ਨੂੰ, ਵਸਤੂਆਂ ਸੋਹਣੀਆਂ ਮੁਲਕ ਲੈ ਕੇ ਆਇਆ ਘਰਾਂ ਤੋਂ, ਕਿਹਨੂੰ ਭੇਟਾ ਕਰਨ, ਦੁਬਧਾ 'ਚ ਪੈ ਗਏ। ਐਸੀ ਸਤਸੰਗਤ ਜੀ ਜਿਹੜੀ ਉਸ ਸਮੇਂ ਉਸ ਘੜੀ ਦੀ ਦੁੱਖਦਾਇਕ ਵਾਰਤਾ ਸਤਸੰਗਤ ਜੀ ਸਿੱਖਾਂ ਦੇ ਉੱਤੇ ਵਰਤਿਆ ਸਮਾਂ, ਉਹ ਸਤਸੰਗਤ ਜੀ ਕਥਾ 'ਚ ਵਰਣਨ ਆ ਰਿਹਾ ਹੈ। ਆਪ ਬਿਰਤੀਆਂ ਨੂੰ ਇਕਾਗਰ ਕਰੋ, ਫਿਰ ਸਹਿਜੇ ਸਹਿਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਣਗੇ, ਉਹ ਆਪਾਂ ਕਥਾ ਵਿਚਾਰਾਂਗੇ। ਸੁਣੋ
ਨਿਰਪ ਕਰ ਜੋਰ ਮਾਤ ਸੋ ਪਾਖਾ।
ਜੈ ਸਿੰਘ ਨੇ ਹੱਥ ਜੋੜ ਕੇ ਮਾਤਾ ਜੀ ਨੂੰ ਕਿਹਾ, ਕ੍ਰਿਸ਼ਨ ਕੌਰ ਜੀ ਨੂੰ,
ਖੁਸ਼ੀ ਕਰੋ ਮੁਝ ਚੱਲਣ ਪੇ ਪਿਲਾਖਾ।
ਮਾਤਾ ਜੀ ਮੈਂ ਅੱਠੇ ਪੈਰ ਤੁਹਾਡਾ ਦਾਸ ਸੇਵਕ ਹਾਂ, ਹਾਜ਼ਰ ਹਾਂ ਸੇਵਾ ਵਿੱਚ, ਹੁਣ ਮੈਨੂੰ ਆਗਿਆ ਦਿਓ, ਮੈਂ ਜਾਵਾਂ ਘਰ ਨੂੰ।
ਅਬ ਬੰਧਨ ਕਰ ਉੱਠਿਓ ਪਰਬੀਨ,
ਮੱਥਾ ਟੇਕ ਕਰਕੇ ਉੱਠ ਖੜਿਆ ਰਾਜਾ।
ਇੱਕ ਮਾਤਾ ਤਬ ਆਸ਼ਕ ਦੀਨਾ,
ਮਾਤਾ ਜੀ ਨੇ ਆਸ਼ੀਰਵਾਦ ਦਿੱਤੀ ਇਸ ਨੂੰ ਦੇਖ ਕੇ,
ਸ੍ਰੀ ਸਤਿਗੁਰ ਆਵੇ ਤੁਮ ਚੀਤ।
ਇਹ ਰਾਜਨ ਗੁਰੂ ਨਾਨਕ ਦੇਵ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇਰੇ ਚੇਤੇ ਆਉਂਦੇ ਰਹਿਣ,
ਸ੍ਰੀ ਹਰਕ੍ਰਿਸ਼ਨ ਸਹਾਇਕ ਨੀਤ,
ਮੇਰੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇਰੇ ਅੰਗ ਸੰਗ ਹੋ ਕੇ ਸਹਾਇਤਾ ਕਰਨ।
ਸਾਉ ਸਭਾ ਮੈਂ ਪਤ ਰਹਿ ਆਵੇ,
ਰਾਜ ਦਰਬਾਰ ਵਿੱਚ ਤੇਰੀ ਇੱਜ਼ਤ ਰਹਿ ਆਵੇ,
ਮਨੋ ਕਾਮਨਾ ਗੁਰ ਤੇ ਪਾਵੇ,
ਜੋ ਤੇਰੀਆਂ ਮਨ ਦੀਆਂ ਕਾਮਨਾ ਗੁਰੂ ਘਰੋਂ ਤੇਰੀਆਂ ਸੰਪੂਰਨ ਹੋਣ।
ਵਿਦਾ ਹੋਏ ਗਮਨਿਓ ਮਹਿ ਪਾਲਾ,
ਜੋ ਆਸ਼ੀਰਵਾਦ ਲੈ ਕੇ ਮਾਤਾ ਜੀ ਤੋਂ ਰਾਜਾ ਜੈ ਸਿੰਘ ਚਲਿਆ ਗਿਆ।
ਲੈ ਜਨਨੀ ਤਬ ਸਵਾਸ ਵਿਸਾਲਾ,
ਮਾਤਾ ਜੀ ਸਤਸੰਗ ਜੀ ਲੰਮੇ ਸਾਹ ਹੋ ਕੇ ਲੈਂਦੀ ਹੈ।
ਸਤ ਕੋ ਸਿਮਰਨ ਕਰ ਕੁਛ ਰੋਈ,
ਸਤਸੰਗ ਜੀ ਦੁਆਰਾ ਚੇਤੇ ਕਰਕੇ ਜਿਸ ਵੇਲੇ ਹਿਰਦੇ 'ਚ ਚੇਤੇ ਆਉਂਦੇ ਆ, ਡਿਲਕ ਜਾਂਦਾ ਹਿਰਦਾ, ਵਿਰਾਗ ਧਾਰਦੀ ਆ ਮਾਤਾ।
ਗਿਆਨ ਪਾਏ ਪੁੰਨ ਧੀਰਜ ਹੋਈ,
ਫੇਰ ਗਿਆਨ ਵਾਲੀ ਅਵਸਥਾ 'ਚ ਮਨ ਨੂੰ ਟਿਕਾ ਕੇ ਧੀਰਜ ਧਾਰ ਲੈਂਦੀ ਹੈ।
ਕੇਤਕ ਬਾਸੁਰ ਬਾਸਾ ਕੀਨ,
ਕਿਤਨੇ ਕਿਤੇ ਨੇ ਇੱਥੇ ਵਸਣਾ ਕੀਤਾ ਦਿੱਲੀ ਮੈਂ।
ਸਭ ਸੰਗਤ ਪਿਕ ਭਾਓ ਪਰਵੀਨ,
ਸਾਰੀਆਂ ਸੰਗਤਾਂ ਭਾਵਨਾ ਦੇ ਨਾਲ ਪ੍ਰੇਮ ਨਾਲ ਮਾਤਾ ਦੇ ਦਰਸ਼ਨ ਕਰ ਰਹੀਆਂ ਹਨ।
ਸੇਵਾ ਠਾਣੇ ਸਰਵ ਪ੍ਰਕਾਰ,
ਹਰ ਤਰ੍ਹਾਂ ਕਰਕੇ ਮਾਤਾ ਜੀ ਦੀ ਸੇਵਾ ਕਰਦੇ ਹੈ।
ਆਏ ਕਰੇ ਤਿਮ ਹੀ ਦਰਬਾਰ,
ਉਸੇ ਤਰ੍ਹਾਂ ਦਰਬਾਰ ਦੀਵਾਨ ਸਜਦਾ ਹੈ, ਮਾਤਾ ਜੀ ਨੂੰ ਮੱਥਾ ਟੇਕਦੇ ਨੇ ਦਿੱਲੀ ਦੇ ਸਿੱਖ।
ਦੋਹਰਾ ਕੇਤਕ ਦਿਨ ਬੀਤੇ ਜਾਵੇ,
ਖਾਲਸਾ ਜੀ ਜਦੋਂ ਕਿਤਨੇ ਕੁ ਦਿਨ ਬਤੀਤ ਹੋਏ,
ਦੇਸ਼ ਵਿਦੇਸ਼ ਅਸ਼ੇਸ਼,
ਸਾਰੇ ਦੇਸਾਂ ਪ੍ਰਦੇਸਾਂ ਵਿੱਚੋਂ
ਆਏ ਸੰਗਤਾਂ ਚੌ ਦਿਸਣ,
ਚਾਰ ਸਪੇਰਿਓ ਸੰਗਤਾਂ ਦਰਸ਼ਨਾਂ ਨੂੰ ਆ ਰਹੀਆਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰੀਏ ਚੱਲ ਕੇ।
ਲੈ ਉਪਹਾਰ ਵਿਸ਼ੇਸ਼,
ਘਰਾਂ ਤੋਂ ਮੋਲਕ ਵਸਤੂਆਂ ਸਤਸੰਗਤ ਜੀ ਅੱਗੇ ਗੁਰਸਿੱਖ ਪ੍ਰੇਮੀ ਸਾਰੇ ਦਸਵਾਂ ਹਿੱਸਾ ਦਸੌਂਦ ਕੱਢਿਆ ਕਰਦੇ। ਉਹ ਵਸਤੂਆਂ ਉਹਨਾਂ ਉਸ ਮਾਇਆ ਵਿੱਚੋਂ ਸਤਸੰਗ ਜੀ ਸੋਹਣੀਆਂ ਆਪਣੇ ਇਲਾਕਿਆਂ, ਜਿਹੜੀ ਕੋਈ ਸੋਹਣੀ ਵਸਤੂ ਹੋਵੇ ਹੋਰ ਕਿਤੇ ਨਾ ਹੋਵੇ, ਉਹ ਚੀਜ਼ਾਂ ਗੁਰੂ ਸਾਹਿਬ ਵਾਸਤੇ ਭੇਟਾ ਲਿਆਉਂਦੇ ਹੁੰਦੇ। ਇਉਂ ਸੰਗਤਾਂ ਭੇਟਾ ਲਈ ਆ ਰਹੀਆਂ।
ਸੋ ਭਈ ਸਤਿਗੁਰ ਕੋ ਦਿੱਲੀ ਮੈਂ ਜਾਣੇ,
ਸਾਰੇ ਸਿੱਖ ਜਾਣਦੇ ਨੇ ਕਿ ਇਸ ਵੇਲੇ ਕੀਰਤਪੁਰ ਤਿਆਗ ਕੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਹਨ।
ਸ਼ਰਮ ਬੜ ਧਾਰ ਆਏ ਬੋਠਨ ਨੇ,
ਸਫ਼ਰ ਦੇ ਵਿੱਚ ਥਕਾਵਟ ਝੱਲ ਕੇ ਮਸਾਂ ਪਹੁੰਚਦੇ ਨੇ।
ਅਦਕ ਥਕਤ ਹੋਏ ਪਹੁੰਚੇ ਜਾਵੇ,
ਬਹੁਤ ਹੀ ਜਦੋਂ ਥੱਕੇ ਪਹੁੰਚਦੇ ਹਨ ਦਿੱਲੀ ਵਿੱਚ,
ਗੁਰਬਿਨ ਕੌਂਠ ਗਏ ਸੁਣ ਸੁਣ ਸਭੇ,
ਇਹ ਸੁਣ ਲੈਂਦੇ ਨੇ ਉੱਥੇ ਜਾਂਦੇ ਹੀ ਕਿ ਗੁਰੂ ਸਾਹਿਬ ਤੋਂ ਸੱਚਖੰਡ ਚਲੇ ਗਏ।
ਦੀਰਘ ਸਵਾਸ ਲੈ ਤੇ ਰੁਦਨੰ,
ਜਦੇ ਹੀ ਸਤਸੰਗ ਜੀ ਸੰਗਤਾਂ ਸਫ਼ਰ ਚੋਂ ਜਾਂਦੀਆਂ ਹੋ ਕੇ ਲੈਣ ਲੱਗ ਜਾਂਦੀਆਂ ਤੇ ਰੋਂਦੇ ਹਨ,
ਭਾਗ ਵਿਹੀਨ ਨ ਗੁਰ ਦਰਸ਼ਨ ਤੇ,
ਸਾਡੇ ਭਾਗ ਚੰਗੇ ਨਹੀਂ ਸੀ ਇੰਨਾ ਸਫ਼ਰ ਵੀ ਘਰਾਂ ਤੋਂ ਚੱਲ ਕੇ ਆਏ, ਪਰ ਅੱਜ ਸਾਨੂੰ ਦਰਸ਼ਨ ਨਹੀਂ ਦਿੱਤੇ ਮਹਾਰਾਜ ਜੀ ਨੇ।
ਅਦਕ ਮੋਲ ਹਮ ਖਰਚਨ ਕੀਨ,
ਬਹੁਤ ਹੀ ਮੁੱਲ ਖਰਚ ਕੇ ਅਸੀਂ ਮਹਾਰਾਜ ਵਾਸਤੇ ਪ੍ਰੇਮ ਭੇਟਾ ਲੈ ਕੇ ਆਏ ਹਾਂ।
ਵਸਤ ਅਜੈਬ ਤੈ ਤੇ ਲੀਨ,
ਜੀ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਏ।
ਅਰਪੇ ਗੁਰ ਪ੍ਰਸੰਨਤਾ ਲੈ ਹੈ,
ਮਹਾਰਾਜ ਨੂੰ ਅਰਪ ਦੇ ਕੇ ਗੁਰੂ ਸਾਹਿਬ ਸਾਡੇ ਤੇ ਖੁਸ਼ ਹੋਣਗੇ, ਸਾਡਾ ਲੋਕ ਪੁਰ ਲੋਕ ਦਾ ਭਲਾ ਕਰ ਦੇਣਗੇ।
ਭਈ ਨਿਫਲ ਅਬ ਕਿਸ ਕੋ ਦੇ ਹੈ,
ਹੁਣ ਤਾਂ ਸਾਡਾ ਆਉਣਾ ਨਿਸਫਲ ਹੋ ਗਿਆ, ਸਾਡੀਆਂ ਵਸਤੂਆਂ ਲਿਆਂਦੀਆਂ ਵੀ ਨਿਸਫਲ ਹੋ ਗਈਆਂ, ਅੱਜ ਕਿਹਦੇ ਮੂਹਰੇ ਮੱਥਾ ਟੇਕੀਏ।
ਹਿਰਦੇ ਬੇਸੂਰਤ ਦੁੱਖ ਸਿੱਖ ਸਾਰੇ,
ਸਾਰੇ ਸਿੱਖ ਜਿਹੜੇ ਦਰਸ਼ਨਾਂ ਨੂੰ ਆਉਂਦੇ ਨੇ, ਪਹੁੰਚਿਆ ਤੇ ਪਤਾ ਲੱਗਦਾ ਮਹਾਰਾਜ ਜੋਤੀ ਜੋ ਸਮਾ ਗਏ, ਹਿਰਦੇ ਝੁਰੀ ਜਾਂਦੇ ਹਨ।
ਆਏ ਦੂਰ ਨੇ ਗੁਰੂ ਨਿਹਾਰੇ,
ਦੂਰੋਂ ਆਉਂਦੇ ਨੇ ਕਿੰਨਿਆਂ ਸਤਸੰਗ ਜੀ ਮੀਲਾਂ ਸੈਂਕੜੇ ਮੀਲਾਂ ਤੋਂ ਆਦ ਆਉਂਦੇ ਨੇ ਤਾਂ ਸਤਿਗੁਰਾਂ ਦੇ ਦਰਸ਼ਨ ਨਹੀਂ ਹੁੰਦੇ।
ਕਿਸ ਤੇ ਮਨੋ ਕਾਮਨਾ ਪਾਵੇ,
ਕਿਹਦੇ ਪਾਸੋਂ ਮਨੋ ਕਾਮਨਾ ਪੂਰੀਆਂ ਕਰਨ,
ਕਿਸ ਅੱਗੇ ਹਮ ਸੀਸ ਨਵਾਵੇ,
ਆਪਸ ਵਿੱਚ ਹੀ ਕਹਿੰਦੇ ਆਪਾਂ ਹੁਣ ਕਿਹਦੇ ਮੂਹਰੇ ਸਿਰ ਝੁਕਾਈਏ।
ਸਕਲ ਸਰੀਕ ਜੇ ਸੋਢੀ ਅਹੇ,
ਹੋਰ ਜਿਤਨੇ ਸੋਢੀ ਨੇ ਸਾਰੇ ਸਰੀਕਾ ਕਰਦੇ ਨੇ ਗੁਰੂ ਸਾਹਿਬ ਨਾਲ,
ਕਰਕੇ ਦਰੋਹੀ ਨਿਤ ਰਹੇ,
ਉਹ ਤਾਂ ਅੱਗੇ ਗੁਰੂ ਘਰ ਨਾਲ ਬਹੁਤ ਈਰਖਾ ਦੁਆਸ਼ ਰਚੀ ਹੋਈ ਆ ਉਹਨਾਂ ਨੇ।
ਪਰਥਮੇ ਪ੍ਰਿਥਵੀ ਬੈਰ ਕਮਾਇਓ,
ਪਹਿਲਾਂ ਪਿਰਥੀ ਚੰਦ ਨੇ ਥੋੜਾ ਬੈਰ ਕਮਾਇਆ ਹੈ, ਬੜੀ ਭਾਰੀ ਈਰਖਾ ਕੀਤੀ, ਗੁਰੂ ਘਰ ਵਿੱਚੋਂ ਮੇਲ ਛੱਡ ਕੇ ਸਤਸੰਗ ਜੀ ਸੰਗਤਾਂ ਨਾਲੋਂ ਤੁਰਕ ਦੇ ਨਾਲ ਜਾ ਕੇ ਪੱਗ ਬਟਾ ਲਈ ਸੁਲਹੀ ਦੇ ਨਾਲ, ਕਿ ਤੂੰ ਮੇਰਾ ਪੱਗ ਬੱਟ ਭਰਾ, ਮੇਰੇ ਭਰਾ ਨੂੰ ਅੰਦਰ ਕੈਦ ਸਿੱਟ ਕੇ ਗੁਰੂ ਅਰਜਨ ਦੇਵ ਜੀ ਨੂੰ ਮੈਨੂੰ ਗੱਦੀ ਦਵਾ, ਤਾਂ ਤੂੰ ਮੇਰਾ ਪੱਗ ਬੱਟ ਭਰਾ। ਦਿੱਲੀ ਜਾ ਕੇ ਸਤਸੰਗ ਜੀ ਤੁਰਕਾਂ ਨੂੰ ਪੈਸੇ ਵਾਢੀ ਦੇ ਦੇਣੇ, ਉਹਨਾਂ ਨੂੰ ਪੱਗ ਪੱਟ ਭਰਾ ਬਣਾਉਂਦਾ ਰਿਹਾ, ਗੁਰੂ ਰਾਮਦਾਸ ਜੀ ਦਾ ਪੁੱਤਰ ਹੋ ਕੇ।
ਚਿਤਵਤ ਬੁਰਾ ਪਰਲੋਕ ਸਦਾਇਓ,
ਚਿਤਵਦਾ ਹੋਇਆ ਬੁਰਾ ਪਰਲੋਕ ਨੂੰ ਚਲਿਆ ਗਿਆ, ਹੇਰੀ ਮਰਿਆ ਸੀ ਪਿਰਥੀ ਚੰਦ।
ਧੀਰ ਮਲ ਤੇ ਆਦਿਕ ਆਦਿਕ ਔਰ,
ਇਸੇ ਤਰ੍ਹਾਂ ਧੀਰ ਮਲ ਕਿਹੜਾ ਘੱਟ ਹੈ,
ਗੁਰਬਣ ਰਹੇ ਆਪਣੀ ਠੌਰ,
ਇਹ ਆਪਣੇ ਥਾਈ ਗੁਰੂ ਬਣੇ ਹੋਏ, ਲੋਕਾਂ ਕੋਲੋਂ ਗੱਦੀਆਂ ਤੇ ਬੈਠੇ ਪੂਜਾ ਕਰਵਾਈ ਜਾਂਦੇ ਨੇ ਕਰਤਾਰਪੁਰ।
ਗੁਰੂ ਬਣਸ ਮੈਂ ਇੱਕ ਇਹ ਜਨਮੇ,
ਸਿੱਖ ਸੋਚਦੇ ਨੇ ਕਿ ਮਹਾਰਾਜ ਤਾਂ ਜੋਤੀ ਜੋਤ ਸਮਾ ਗਏ, ਗੁਰੂ ਕੀ ਬੰਸ ਵਿੱਚ ਤਾਂ ਹੋਰ ਵੀ ਸਾਹਿਬਜ਼ਾਦਿਆਂ ਨੇ ਅਵਤਾਰ ਧਾਰੇ ਨੇ, ਲੇਕਿਨ ਇਹ ਜਿਹੜੇ ਪਿਰਥੀ ਚੰਦ ਤੇ ਇਸੇ ਤਰ੍ਹਾਂ ਧੀਰ ਮੱਲ ਹੈ ਤੇ ਰਾਮ ਰਾਏ ਤਿੰਨੇ,
ਸਹਿਜ ਗੁਣੇ ਘੱਟ ਨੇ ਗੁਣ ਮੈਂ,
ਇਹਨਾਂ ਚ ਕੋਈ ਗੁਣ ਨਹੀਂ ਹੈ, ਹਜ਼ਾਰਾਂ ਗੁਣਾ ਇਹ ਘੱਟ ਹੈ ਗੁਰੂ ਸਾਹਿਬ ਦੇ ਗੁਣਾਂ ਤੋਂ।
ਗੁਰਸਮ ਅਜਮਤ ਤੋ ਕਿਤ ਪਈਅਤ,
ਇਹਨਾਂ ਚ ਗੁਰੂ ਦੇ ਮੁਕਾਬਲੇ ਤੇ ਕਰਾਮਾਤ ਕੀ ਹੋਣੀ ਹੈ, ਪੂਜਾ ਕਰਾਉਣੀ ਸਾਰਿਆਂ ਨਾਲੋਂ ਜ਼ਿਆਦੇ ਚਾਹੁੰਦੇ ਨੇ।
ਚਾਹੇ ਮਨੌਤ ਇਹੀ ਇੱਕ ਲਈਅਤ,
ਇਹ ਚਾਹੁੰਦੇ ਨੇ ਕਿ ਸਾਡੀ ਮਨੌਤ ਹੋਵੇ, ਦੁਨੀਆਂ ਸਾਨੂੰ ਮੰਨੇ।
ਰਾਮ ਰਾਏ ਗੁਰ ਕੋ ਸੁਤ ਜੇਠਾ,
ਗੁਰੂ ਕਾ ਪੁੱਤਰ ਵੱਡਾ ਸੀ ਗੁਰੂ ਹਰ ਰਾਏ ਸਾਹਿਬ ਜੀ ਦਾ, ਰਾਮ ਰਾਏ
ਨੇ ਗੁਰਤਾ ਗਾਦੀ ਪਰ ਬੈਠਾ,
ਉਹ ਵੀ ਗੁਰਤਾ ਗੱਦੀ ਤੇ ਬੈਠਾ ਨਹੀਂ ਹੈ,
ਸ੍ਰੀ ਹਰ ਰਾਏ ਆਪ ਫਰਮਾਏ।
ਇਹ ਸਿੱਖ ਜਿਹੜੇ ਦੂਰੋਂ ਜਾਂਦੇ ਨੇ ਦਰਸ਼ਨਾਂ ਨੂੰ, ਜਦੋਂ ਦਿੱਲੀ ਪਹੁੰਚਦੇ ਨੇ ਮਹਾਰਾਜ ਤਾਂ ਜੋਤੀ ਜੋਤ ਸਮਾ ਕੇ ਪਤਾ ਲੱਗਦਾ ਹੈ, ਫਿਰ ਬੈਠ ਬੈਠ ਕੇ ਵਿਚਾਰਾਂ ਕਰਦੇ ਨੇ ਹੁਣ ਕਿੱਧਰ ਨੂੰ ਜਾਈਏ, ਕੀ ਕਰੀਏ, ਕਿਹੜੇ ਸਤਿਗੁਰਾਂ ਦੇ ਚਰਨਾਂ ਤੇ ਮੱਠਾ ਟੇਕੀਏ, ਰਾਮ ਰਾਏ ਕੋਲੇ ਕਿਹੜੇ ਮੂੰਹ ਲੈ ਕੇ ਜਾਈਏ। ਸਤਿਗੁਰੂ ਹਰ ਰਾਏ ਸਾਹਿਬ ਜੀ ਨੇ ਆਪ ਹੁੰਦਿਆਂ
ਹਮਰੋ ਸਿੱਖ ਤਿਸ ਨਿਕਟ ਨ ਜਾਏ,
ਹੁਕਮ ਕਰ ਦਿੱਤਾ ਸੀ ਕਿ ਜਿਹੜਾ ਸਾਡਾ ਸਿੱਖ ਹੋਊ ਗੁਰੂ ਕਾ, ਇਹ ਰਾਮ ਰਾਏ ਦੇ ਨੇੜੇ ਨਹੀਂ ਜਾਊਗਾ।
ਕਰੀ ਜੋ ਬਾਤ ਅਹੇ ਬਖਿਆਤੀ,
ਜਦ ਉਹਨਾਂ ਨੇ ਪ੍ਰਗਟੀ ਬਾਤ ਕਹਿ ਦਿੱਤੀ ਕਿ ਇਸ ਨੂੰ ਕੋਈ ਮੰਨਿਓ ਨਾ,
ਤਿਸ ਟਗ ਨਹਿ ਪਹੁੰਚੇ ਕਿਸ ਭਾਂਤੀ,
ਕਿਸੇ ਪ੍ਰਕਾਰ ਵੀ ਅਸੀਂ ਕਿਹੜੇ ਢੰਗ ਨਾਲ ਉਹਨੇ ਕੋਲੇ ਜਾਈਏ, ਮੱਥਾ ਨਹੀਂ ਟੇਕਣਾ ਹੈ ਰਾਮ ਰਾਏ ਨੂੰ।
ਗੁਰ ਸਿੱਖੀ ਤੇ ਹੋਏ ਜੇ ਖਾਰਜ,
ਮਹਾਰਾਜ ਦਾ ਹੁਕਮ ਹੈ ਜਿਹੜਾ ਰਾਮ ਰਾਏ ਨੂੰ ਮੱਥਾ ਟੇਕੋ, ਗੁਰੂ ਘਰ ਵਿੱਚੋਂ ਖਾਰਜ ਹੋ ਜਾਵੇਗਾ, ਸਿੱਖੀ ਨੀ ਉਸ ਨੂੰ ਦੇਵਾਂਗੇ।
ਮਿਲੇ ਜਾਏ ਸੋ ਬਣੇ ਅਨਾਰਜ,
ਜਿਹੜਾ ਜਾ ਕੇ ਮਿਲੂਗਾ ਉਹ ਬੁਰਾ ਪਵੇਗਾ, ਜਿਹੜਾ ਰਾਮ ਰਾਏ ਨੂੰ ਮਿਲੇਗਾ।
ਗੁਰ ਕੋ ਵਾਕ ਅਲੰਘੇ ਜੋਏ,
ਇਹ ਜਿਹੜਾ ਗੁਰੂ ਹਰ ਰਾਏ ਸਾਹਿਬ ਦਾ ਬਚਨ ਉਲੰਘੇਗਾ ਮੋੜੇਗਾ,
ਕਿਮ ਸਿੱਖੀ ਤਿਸਕੇ ਥਿਰ ਹੋਏ,
ਦੱਸੋ ਉਹਦੇ ਘਰ ਵਿੱਚ ਘਰਾਣੇ ਚ ਉਹਦੇ ਹਿਰਦੇ ਚ ਸਿੱਖੀ ਕਿਵੇਂ ਟਿਕ ਜੂਗੀ, ਜਿਹਨੇ ਗੁਰੂ ਕਾ ਬਚਨ ਨੀ ਮੰਨਿਆ।
ਇਤਿਹਾਸਕ ਬੋਲੇ ਸਿੱਖ ਸਿਆਣੇ,
ਇਹ ਸਿਆਣੇ ਸਿਆਣੇ ਸਿੱਖ ਆਪਸ ਬੋਲ ਕੇ ਵਿਚਾਰਾਂ ਕਰਦੇ ਨੇ ਕਿ ਰਾਮ ਰਾਏ ਮਜਨੂੰ ਟਿੱਲੇ ਬੈਠਾ ਹੀ ਆ, ਡੇਰਾ ਬਣਾਈ, ਬੜੀ ਮਹਿਮਾ, ਬਾਦਸ਼ਾਹ ਮੱਥਾ ਟੇਕਦਾ, ਸਾਰੀ ਦੁਨੀਆਂ ਉਹਦੇ ਚਰਨਾਂ 'ਤੇ ਝੁਕਦੀ ਹੈ, ਅੱਜ ਜੀ ਨਹੀਂ ਕਰਦਾ ਕਿ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਨੂੰ ਛੱਡ ਕੇ ਉਹਨੂੰ ਜਾ ਕੇ ਮੱਥਾ ਟੇਕੀਏ।
ਸੂਖਮ ਕਰੇ ਵਿਚਾਰ ਮਹਾਨੇ,
ਬਹੁਤ ਹੀ ਸੂਖਮ ਤੇ ਸੂਖਮ ਵਿਚਾਰ ਸਿਆਣੇ ਸਿੱਖ ਕਰਦੇ।
ਲੈ ਅਕੋਰਨ ਕੋ ਫਿਰ ਜਾਏ,
ਉਸੇ ਤਰ੍ਹਾਂ ਵਸਤੂਆਂ ਭੇਟਾ ਜਿਹੜੇ ਲੈ ਕੇ ਆਏ ਨੇ ਸੱਸ ਨੀ ਘਰਾਂ ਨੂੰ ਲੈ ਜਾਂਦੇ ਨੇ, ਕਿਸੇ ਨੂੰ ਦਿੰਦੇ ਨਹੀਂ ਹਨ।
ਦਿੱਲੀ ਮੈਂ ਕਿਸ ਨਹੀਂ ਅਰਪਾਏ,
ਦਿੱਲੀ ਵਿੱਚ ਕਿਸੇ ਨੂੰ ਭੇਟਾ ਨੀ ਕਰਦੇ ਕੋਈ ਸਿੱਖ।
ਖੇਤ ਕੇ ਆਪਣੇ ਸਦਨ ਸੁਧਾਰੇ,
ਕਈ ਤਾਂ ਆਪਣੇ ਵਾਪਸ ਮੁੜ ਗਏ ਘਰਾਂ ਨੂੰ ਉਦਾਸ ਹੋ ਕੇ।
ਸਤਿਗੁਰ ਕੌਣ ਨਿਰਣੇ ਥਾਰੇ,
ਕਹਿੰਦੇ ਸਤਿਗੁਰੂ ਜੀ ਕੌਣ ਹੋਏ ਨਿਰਣਾ ਕਰੀਏ।
ਕੇ ਚਿਤ ਸੁਣੇ ਬਕਾਲੇ ਮਾਏ,
ਕਈ ਸੁਣਦੇ ਆ ਵੀ ਬਈ ਸੁਣਿਆ ਵੀ ਗੁਰੂ ਸਾਹਿਬ ਤੋਂ ਬਕਾਲੇ ਹਨ।
ਖੋਜਨ ਹੇਤ ਤਾਂ ਚੱਲ ਜਾਏ,
ਕਈ ਬਕਾਲੇ ਨੂੰ ਭਾਲਣ ਚਲੇ ਜਾਂਦੇ ਵੀ ਉੱਥੇ ਭੇਟਾ ਕਰਾਂਗੇ ਗੁਰੂ ਸਾਹਿਬ ਨੌਵੇਂ ਸਰੂਪ ਵਿੱਚ ਹੋਣਗੇ ਜਿਹੜੇ। ਕਈ ਤਾਂ ਉਦਾਸ ਹੋ ਕੇ ਘਰਾਂ ਨੂੰ ਮੁੜ ਜਾਂਦੇ ਨੇ ਵੀ ਗੁਰੂ ਨੂੰ ਕਿੱਥੋਂ ਭਾਲੀਏ, ਹੁਣ ਹਿੰਮਤ ਤਾਂ ਹੈ ਨਹੀਂ ਘਰਾਂ ਵਿੱਚ ਵੀ ਜਾ ਕੇ ਕੰਬਿਹਾਰ ਕਰਨਾ ਹੈ। ਕਈ ਹੱਠ ਵਾਲੇ ਨੇ ਪ੍ਰਵਾਹ ਨਹੀਂ ਕਰਦੇ, ਕਹਿੰਦੇ ਸੁਣਿਆ ਹੈ ਦਿੱਲੀ ਦੇ ਸਿੱਖਾਂ ਤੋਂ ਮਹਾਰਾਜ ਨੇ ਕਿਹਾ ਬਕਾਲੇ ਹੈ ਗੁਰੂ ਸਾਹਿਬ, ਬਕਾਲੇ ਨੂੰ ਆ ਜਾਂਦੇ ਨੇ।
ਸਭ ਸੋਢੀਨ ਵਿਖੇ ਵਿਦਤਾਈ,
ਆ ਕੇ ਸਾਰੇ ਸੋਢੀਆਂ ਵਿੱਚ ਵੀ ਸੱਚ ਸੰਗੀਏ ਗੱਲ ਪ੍ਰਗਟ ਹੋ ਗਈ ਕਿ ਗੁਰੂ ਹੋਣਗੇ ਪ੍ਰਗਟ ਤਾਂ ਬਕਾਲੇ ਹੋਣਗੇ।
ਸ੍ਰੀ ਹਰਕ੍ਰਿਸ਼ਨ ਗਿਰਾਂ ਇਮ ਗਾਈ,
ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਾਣੀ ਕਹੀ ਸੀ ਕਿ ਬਾਬਾ ਬਸੈ ਵਿੱਚ ਬਕਾਲੇ ਆਪਣੀ ਸੰਗਤ ਆਪ ਸੰਭਾਲੇ, ਇਹ ਸੋਢੀਆਂ ਨੂੰ ਭੱਠੀ ਜਾਂ ਇਹਨੂੰ ਧੀਰ ਮੱਲੀਏ ਨੂੰ ਵੀ ਪਤਾ ਲੱਗ ਗਿਆ
ਗੁਰੂ ਬਕਾਲੇ ਮਹਿ ਵਿਦਤਾਵੇਂ,
ਕਿ ਜੇ ਗੁਰੂ ਪ੍ਰਗਟ ਹੋਣਗੇ ਤਾਂ ਬਕਾਲੇ 'ਚ ਪ੍ਰਗਟ ਹੋਣਗੇ।
ਸੰਗਤ ਚਲੀ ਹਜ਼ਾਰੋਂ ਆਵੇਂ,
ਹਜ਼ਾਰਾਂ ਦੀ ਗਿਣਤੀ ਸੰਗਤਾਂ ਬਕਾਲੇ ਨੂੰ ਚਲੀਆਂ ਜਾ ਰਹੀਆਂ ਨੇ।
ਲਗ ਦੀਰਗ ਸੋਢੀ ਜੈ ਕਹਾਂ,
ਜਿੰਨੇ ਛੋਟੇ ਵੱਡੇ ਸੋਢੀ ਸੀ ਸਤ ਸੰਗ ਜੀ, ਛੋਟੇ ਮੇਲ ਦੇ ਸੋਢੀ ਮੰਨੇ ਨੇ ਆ ਪਿਰਥੀਏ ਚੰਦ ਦੀ ਔਲਾਦ।
ਕੀਨਸ ਬਾਸ ਜਾਏ ਕਰਤਾ,
ਸਾਰਿਆਂ ਨੇ ਸਤ ਸੰਗ ਸੋਢੀਆਂ ਨੇ ਉੱਥੇ ਜਾ ਕੇ ਵਸਣਾ ਕੀਤਾ ਕਿ ਸਾਨੂੰ ਦੁਨੀਆਂ ਮੰਨੇਗੀ, ਬਕਾਲੇ ਚਲੇ ਗਏ।
ਸਰਬ ਲੋਭ ਤੇ ਉਰ ਬਿਰਮਾਵੇਂ,
ਪਰਚਾਉਂਦੇ ਨੇ ਲੋਕਾਂ ਨੂੰ ਧਨ ਦਾ ਹਿਰਦੇ ਚ ਲੋਭ ਹੈ ਕਿ ਅਸੀਂ ਗੱਦੀ ਦੇ ਮਾਲਕ ਹਾਂ।
ਗੁਰਬਣ ਜਾਏ ਬਕਾਲੇ ਆਏ,
ਜਿਹੜਾ ਜਾਂਦਾ ਸੋਢੀ ਜਾ ਕੇ ਬਕਾਲੇ ਪਹੁੰਚਦਾ ਈ ਗੱਦੀ ਲਾ ਕੇ ਬੈਠਣ ਲੱਗ ਜਾਂਦਾ।
ਹਰਖ ਕਰਤ ਬਹੁ ਬਾਤ ਬਣਾਵੇ,
ਔਰ ਖੁਸ਼ੀ ਦੇ ਨਾਲ ਬਹੁਤ ਗੱਲਾਂ ਬਾਤਾਂ ਬਣਾਉਂਦਾ।
ਬ੍ਰਿੰਦ ਮਸੰਦਨ ਕੋ ਅਪਣਾਵੇ,
ਆਪੋ ਆਪਣੇ ਪੱਖ ਚ ਮਸੰਦਾਂ ਨੂੰ ਸਤਸੰਗ ਜੀ ਅਪਣਾਉਂਦੇ ਨੇ ਕਿ ਤੁਸੀਂ ਸਾਡਾ ਪ੍ਰਚਾਰ ਕਰੋ, ਜਿਵੇਂ ਏਜੰਟ ਰੱਖੇ ਹੁੰਦੇ ਨੇ।
ਅਦਕ ਮੋਲ ਕੀ ਪੋਸਚ ਦੇਤ,
ਸਾਰੇ ਸੋਢੀ ਬਾਈ ਮੰਜੀਆਂ ਲਾ ਕੇ ਬਹਿ ਗਏ ਸਤ ਸੰਗਤ ਜੀ, ਦੇਖ ਲਓ ਧੀਰ ਮਰ ਦੇ ਸਮੇਤ ਮਸੰਦਾਂ ਦੇ ਅਧੀਨ ਸੀ ਸੰਗਤ, ਦੇਖ ਲਓ ਇਲਾਕੇ ਚੋਂ ਮਸੰਦੀ ਲਿਆਉਂਦੇ ਸੀ ਪ੍ਰੇਰ ਪ੍ਰੇਰ ਕੇ, ਨਾਲੇ ਗ੍ਰਾਹੀ ਕਰਕੇ ਸੰਗਤਾਂ ਨੂੰ, ਸੰਗਤਾਂ ਨੂੰ ਲਿਆਉਣ ਵਾਲੇ ਮਸੰਦਾਂ ਨੂੰ ਸਤ ਸੰਗਤ ਜੀ, ਹੁਣ ਜਿਹੜੇ ਡੰਬੀ ਬੜੇ ਆ ਬਾਈ ਬਣੇ ਬੈਠੇ, ਉਹ ਮਸੰਦਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਨੇ, ਕਹਿੰਦੇ ਤੁਹਾਨੂੰ ਧਨ ਦੇਵਾਂਗੇ।
ਜਿਉਂ ਕਉ ਕਰ ਬਲਵਾਏ ਨਿਕੇਤ,
ਜਿਵੇਂ ਕਿਵੇਂ ਸਿਫਾਰਿਸ਼ ਕਰਕੇ ਆਪਣੇ ਘਰਾਂ ਚ ਸਾਦੇ ਨੇ ਮਸੰਦਾਂ ਨੂੰ।
ਅਦਕ ਮੋਲ ਕੀ ਪੋਸਿਸ ਦੇਤ,
ਸਿਰ ਪਾਉ ਦਿੰਦੇ ਨੇ ਬਹੁਤ ਮੁੱਲ ਦੇ ਮਸੰਦਾਂ ਨੂੰ।
ਜਿਉਂ ਦਰਬ ਦੇਣ ਕੋ ਕਹੇ ਵਿਸਾਲਾ,
ਧਨ ਦੇਣ ਨੂੰ ਵੀ ਕਹਿੰਦੇ ਆ ਵੀ ਤੁਸੀਂ ਸੰਗਤ ਨੂੰ ਸਾਨੂੰ ਮੱਥਾ ਟਿਕਾਓ, ਧਨ ਵੀ ਬਹੁਤ ਦੇਵਾਂਗੇ ਮਸੰਦਾਂ ਨੂੰ। ਕਹਿੰਦੇ
ਬਣੇ ਦੀਨ ਤਿੰਨ ਅਗਰ ਕਢਾਲਾ,
ਸਤਸੰਗ ਜੀ ਬੜੇ ਖੋਟੇ ਢੰਗ ਨਾਲ ਗੁਰਤਾ ਗੱਦੀ ਦੇ ਮਾਲਕ ਬਣਨ ਵਾਸਤੇ ਹੱਥ ਜੋੜਦੇ ਨੇ ਮਸੰਦਾਂ ਮੂਹਰੇ ਕਿ ਸੰਗਤ ਨੂੰ ਕੱਲਾ ਕੱਲਾ ਸੋਢੀ ਕਹਿੰਦਾ ਤੁਸੀਂ, ਉਹ ਕਹਿੰਦਾ ਮੇਰੇ ਕੋਲ ਲਿਆ ਕਰੋ ਸੰਗਤ ਨੂੰ, ਉਹ ਕਹਿੰਦਾ ਮੇਰੇ ਕੋਲੇ।
ਮਹਿਮਾ ਕੋ ਸੰਗਤ ਮਾਏ,
ਸਾਰੀ ਸੰਗਤ ਵਿੱਚ ਕੋਈ ਸੋਢੀ ਕਹਿੰਦਾ ਮੇਰੀ ਮਹਿਮਾ ਫੈਲਾਓ ਹੇ ਮਸੰਦੋ।
ਇਹ ਗੁਰ ਅਹੇ ਅਪਰ ਕੋ ਨਾ,
ਹੋਰ ਕੋਈ ਗੁਰੂ ਨੀ, ਇਹੀ ਗੁਰੂ ਆ ਧੀਰ ਮਲ ਐ ਪ੍ਰਚਾਰ ਕਰਾਉਂਦਾ।
ਜਿਉਂ ਕਿਉਂ ਕਰ ਇਤ ਕੋਲੇ ਆਓ,
ਜਿਵੇਂ ਕਿਵੇਂ ਵੀ ਸੰਗਤ ਨੂੰ ਪ੍ਰੇਰ ਕੇ ਮੇਰੇ ਕੋਲੇ ਮੇਰੇ ਮੂਹਰੇ ਮੱਥਾ ਟਿਕਵਾਓ।
ਜੋ ਧਨ ਆਦੋ ਤੁਮ ਪਾਵੋ,
ਆ ਦੇਖੋ ਹੋਰ ਸਤਸੰਗ ਜੀ ਲਾਲਚ ਦਿੰਦੇ ਨੇ ਪਖੰਡੀ ਗੁਰੂ ਨੇ ਜਿਹੜੇ, ਹੇ ਮਸੰਦੋ ਜਿਹੜਾ ਮੈਨੂੰ ਧਨ ਚੜਵਾਓਗੇ ਨਾ ਤੁਸੀਂ, ਅੱਧਾ ਥੋਡਾ ਰਿਹਾ ਹਿੱਸੇ ਪੱਤੀ ਲਾਗੇ ਕਰਨ।
ਜੇ ਇਤਨੇ ਮੈਂ ਰਾਜੀ ਨਾ ਹਨ,
ਜੇ ਤੁਸੀਂ ਅੱਧਾ ਧਨ ਲੈ ਕੇ ਖੁਸ਼ੀ ਨਹੀਂ ਹੋ।
ਸਭ ਤੁਮ ਲਿਓ ਹਮੇ ਕੁਝ ਚਾਹਨ,
ਸਾਨੂੰ ਕੋਈ ਇੱਛਾ ਨਹੀਂ, ਸਾਨੂੰ ਤਾਂ ਵਡਿਆਈ ਦੀ ਇੱਛਾ ਹੈ, ਸਾਨੂੰ ਦੁਨੀਆਂ ਸਾਰੀ ਪੂਜੇ, ਧਨ ਭਾਵੇਂ ਸਾਰਾ ਤੁਸੀਂ ਲੈ ਲਿਆ ਕਰੋ। ਐ ਸਤਸੰਗ ਜੀ ਸੋਢੀ ਬਾਈ ਮੰਜੀਆਂ ਵਾਲੇ ਲਾਲਚੀ ਮਸੰਦਾਂ ਦੇ ਨਾਲ ਠੇਕਾ ਕਰ ਲਿਆ ਇਹਨਾਂ ਨੇ।
ਜੋ ਨਿਜ ਕਰਤੇ ਦੇਵਨ ਕਰੋ,
ਫਿਰ ਕਿੱਥੇ ਤੱਕ ਗਿਰ ਗਏ ਮਸੰਦਾਂ ਨੂੰ, ਕਹਿੰਦੇ ਜੇ ਆਪਣੇ ਹੱਥੀ ਕੁਛ ਦੇ ਦਿਆ ਕਰੋਗੇ ਤਾਂ ਅਸੀਂ ਲੈ ਲਿਆ ਕਰਾਂਗੇ, ਨਹੀਂ ਜੋ ਪੂਜਾ ਚੜੂਗੀ ਤੁਸੀਂ ਆਪ ਹੀ ਸਾਂਭੀ ਜਾਇਓ। ਲੇਕਿਨ ਸੰਗਤ ਨੂੰ ਮੱਥਾ ਸਾਡੇ ਕੋਲੇ ਟਿਕਾਓ, ਕੱਲਾ ਕੱਲਾ ਲੱਗਾ ਕਹਿਣ,
ਸੋ ਹਮ ਵਰਤੇਂਗੇ ਨਿਜ ਘਰੋਂ,
ਅਸੀਂ ਘਰ ਵਿੱਚ ਉਹਦੇ ਨਾਲ ਹੀ ਗੁਜ਼ਾਰਾ ਕਰ ਲਵਾਂਗੇ। ਮਸੰਦਾਂ ਨੂੰ ਕਹਿੰਦੇ ਜਿਹੜਾ ਤੁਸੀਂ ਧਨ ਦੇਵੋਗੇ,
ਬਣੇ ਮਸੰਦਨ ਕੇਰ ਅਧੀਨ,
ਸਾਰੇ ਮਸੰਦਾਂ ਦੇ ਅਧੀਨ ਹੋ ਗਏ ਖਾਲਸਾ ਜੀ। ਗੁਰੂ ਵੀ ਕਦੇ ਮਸੰਦਾਂ ਦੇ ਅਧੀਨ ਹੋਇਆ ਹੈ? ਉਹ ਗੁਰੂ ਵੀ ਪ੍ਰਗਟ ਹੋਣਾ ਜਿਨ੍ਹਾਂ ਨੇ ਸਤ ਸੰਗਤ ਜੀ ਮਸੰਦਾਂ ਨੂੰ ਤੇਲ ਪਾ ਪਾ ਕੇ ਸਾੜ ਕੇ ਰੱਖ ਦੇਣਾ ਕਿ ਪਾਪੀਓ ਤੁਸੀਂ ਇੰਨੇ ਹੰਕਾਰ ਗਏ ਸੀਗੇ, ਉਹ ਇਹੋ ਜਿਹੜੇ ਸੋਢੀ ਡੰਬੀ ਪਖੰਡੀ ਸੀ, ਗੁਰੂ ਬਣਨਾ ਚਾਹੁੰਦੇ ਸੀ, ਉਹਨਾਂ ਦੇ ਝਮਲਾਏ ਹੋਏ ਇਹਨਾਂ ਨੇ ਸੰਗਤਾਂ ਨੂੰ ਤੰਗ ਕੀਤਾ। ਚੇਤੋ ਮਸੰਦ ਵਰਗਿਆਂ ਨੇ ਸ਼ਰਾਬਾਂ ਪੀਣੀਆਂ, ਸਿੱਖਾਂ ਦੇ ਘਰਾਂ ਜਾ ਕੇ ਸਤਸੰਗ ਜੀ ਸਿੱਖਾਂ ਨੂੰ ਕੁੱਟਣਾ, ਬੇਅਦਬੀ ਕਰਨੀ, ਇਹ ਦਸਵੇਂ ਪਾਤਸ਼ਾਹ ਕਿੱਥੇ ਸਹਾਰ ਸਕਦੇ ਸੀ? ਅੱਜ ਸਤਸੰਗ ਜੀ ਲੋਭੀ ਲਾਲਚੀ ਗੱਦੀ ਦੇ ਮਾਲਕ ਬਣਨ ਨੂੰ ਮੱਲੋ ਮੱਲੀ ਧੱਕੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਸੰਗ ਜੀ ਚੁੱਪ ਬੈਠੇ ਨੇ ਭੋਰੇ ਦੇ ਵਿੱਚ, ਸਿਮਰਨ ਭਜਨ ਕਰਦੇ ਨੇ, ਕੋਈ ਪਰਵਾਹ ਨਹੀਂ ਹੈ, ਆਨੰਦ ਵਿੱਚ ਲੀਨ ਹਨ।
ਕਹੇ ਇਤਿਆਦ ਬਾਕ ਹੋਏ ਦੀਨ,
ਕਿਉਂ ਬੜੇ ਸਤਸੰਗ ਜੀ ਸਿਫਾਰਿਸ਼ਾਂ ਕਰ ਕਰ ਮਸੰਦਾਂ ਮੂਹਰੇ ਹੱਥ ਜੋੜਦੇ ਨੇ, ਸੋਢੀ ਨਿਮਰਤਾ ਨਾਲ ਬਚਨ ਕਹਿੰਦੇ ਨੇ।
ਕਰੇ ਜਤਨ ਗਨ ਕੋ ਇਸ ਰੀਤ,
ਇਹ ਸਾਰੇ 22 ਮੰਜੀਆਂ ਵਾਲੇ ਸੋਢੀ ਸਾਰੇ ਹੀ ਯਤਨ ਕਰਦੇ ਨੇ ਕੱਲਾ ਕੱਲਾ ਮਸੰਦਾਂ ਨੂੰ ਆਪਣੇ ਪੱਖ ਚ ਕਰਨ ਲਈ।
ਬਣਨ ਗੁਰੂ ਹਰਖਤ ਚਹਿ ਚੀਤ,
ਸਾਰੇ ਚਿੱਤ ਚ ਖੁਸ਼ ਹੁੰਦੇ ਨੇ ਕਿ ਉਹ ਕਹਿੰਦਾ ਮੈਂ ਗੁਰੂ ਬਣ ਜਾਵਾਂ, ਉਹ ਕਹਿੰਦਾ ਮੈਂ ਗੁਰੂ ਬਣਾ।
ਖਰਚੇ ਦਰਬ ਜੋ ਪੂਰਬ ਕਰ ਕੋ,
ਕਈ ਤਾਂ ਸਤਸੰਗ ਜੀ ਇਹ ਜੇ ਨੇ ਪਹਿਲਾਂ ਆਪਣਾ ਧਨ ਖਰਚ ਦਿੰਦੇ ਨੇ ਘਰ ਦਾ।
ਜੇ ਤਿਆਦ ਪਟ ਵਸਤੂ ਵਰ ਕੋ,
ਬਹੁਤ ਸੋਹਣੇ ਵਸਤਰ ਸਤਸੰਗ ਜੀ ਰੇਸ਼ਮ ਦੇ ਹੋਰ ਵਸਤੂਆਂ ਵਾਢੀ ਦਿੰਦੇ ਨੇ ਮਸੰਦਾਂ ਨੂੰ।
ਦੀਨ ਪੈ ਸੋਢੀ ਐਮ ਜਵੇ,
ਇਉਂ ਬੜੇ ਸਤਸੰਗ ਜੀ ਮਸੰਦਾਂ ਦੇ ਬਸ ਹੋ ਗਏ ਸੋਢੀ ਪਖੰਡੀ।
ਗਰਬੇ ਬਹੁ ਮਸੰਦ ਗਣ ਤਵੇ,
ਮਸੰਦ ਤਾਂ ਹੋ ਤੂੰ ਵੀ ਹੰਕਾਰੀ ਹੋ ਗਏ, ਕਹਿੰਦੇ ਗੁਰੂ ਬਣਾਉਣਾ ਤਾਂ ਹੁਣ ਆਪਣੀ ਮੁੱਠੀ ਵਿੱਚ ਹੈ।
ਨੇਚੇ ਕਰ ਜਾਨੀ ਐਮ ਗਾਥਾ,
ਨੇਚਾ ਧਾਰ ਕੇ ਮਸੰਦਾਂ ਨੇ ਇੱਕ ਗੱਲ ਜਾਣ ਲਈ,
ਗੁਰੂ ਬਣਾਵਣ ਹਮਰੇ ਹੱਥ,
ਇੱਕ ਦੂਜੇ ਨੂੰ ਕਹਿੰਦੇ ਆ ਉਹ ਮਸੰਦ, ਕਹਿੰਦੇ ਆਪਣੇ ਗੁਰੂ ਬਣਾਉਣਾ ਤਾਂ ਹੁਣ ਆਪਣੇ ਹੱਥ ਵਿੱਚ ਹੈ।
ਗੁਰ ਕੇ ਸਤ ਪੋਤੇ ਬਹੁ ਨਾਤੀ,
ਗੁਰੂ ਘਰ ਦੇ ਵਧੀ ਬੀਲ ਬੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਪੰਜ ਛੇਵੇਂ ਪਾਤਸ਼ਾਹ ਤੋਂ ਬਾਅਦ ਸਤਸੰਗ ਜੀ ਸਾਹਿਬਜ਼ਾਦੇ ਹੋਏ, ਸੋਢੀ ਫੈਲ ਗਏ। ਅੱਜ ਇਹ ਕਹਿ ਰਹੇ ਨੇ ਜਿੰਨੇ ਗੁਰੂ ਕੇ ਪੁੱਤ ਪੋਤੇ ਪੜੋਤੇ ਨੇ, ਜਿਹੜੇ ਆਪਾਂ ਨੂੰ ਪੈਸਾ ਦੇਣਗੇ ਨਾ ਬਹੁਤਾ ਮਸੰਦ, ਕਹਿੰਦੇ ਉਹਨਾਂ ਨੂੰ ਆਪਾਂ ਗੁਰੂ ਬਣਾ ਲੈਣਾ।
ਜੋ ਅਨੁਸਾਰ ਰਹੇ ਸਭ ਪਾਤੀ,
ਆਪਸੀ ਜੀ ਮਸੰਦ ਕਹਿੰਦੇ ਜਿਹੜਾ ਆਪਣੇ ਅਨੁਸਾਰ ਰਹੂਗਾ ਨਾ ਆਪਾਂ ਉਸ ਨੂੰ ਗੁਰੂ ਗੁਰਤਾ ਗੱਦੀ ਦੇ ਉੱਤੇ ਮਾਨਤਾ ਦੇਵਾਂਗੇ।
ਸਿਸ਼ਟਕ ਸੰਗਤ ਕੋ ਲੈ ਜੈ ਹੈ,
ਸੰਗਤ ਨੂੰ ਵੀ ਆਪਾਂ ਉਹਦੇ ਕੋਲੇ ਲਿਜਾਇਆ ਕਰਾਂਗੇ।
ਦਰਬ ਅਕੋਰਨ ਕੋ ਅਰਪੈ ਹੈ,
ਤੇ ਜਿੰਨਾ ਸੰਗਤਾਂ ਦਾ ਧਨ ਹੈ ਭੇਟਾ ਹੈ ਉਸ ਨੂੰ ਅਰਪਾਇਆ ਕਰਾਂਗੇ ਜਿਹੜਾ ਆਪਾਂ ਨੂੰ ਦੇਵੇ।
ਜਿਸ ਕੋ ਨਾ ਦੇਖੇ ਅਨਸਾਰੀ,
ਜਿਹਨੂੰ ਆਪਾਂ ਦੇਖੀਏ ਨਾ ਵੀ ਸੋਢੀ ਆਪਣੀ ਆਗਿਆ ਚ ਨਹੀਂ ਹੈ ਮਸੰਦ ਕਹਿੰਦੇ,
ਇਸੇ ਕਰੇ ਹਟਾਵਨ ਸਾਰੀ,
ਆਪਾਂ ਸੰਗਤ ਨੂੰ ਹਟਾ ਲਿਆ ਕਰਾਂਗੇ ਉਹਦੇ ਕੋਲੋਂ ਮੱਥਾ ਟੇਕਣ ਤੋਂ।
ਬੈਠਿਓ ਰਹੇ ਕਸ਼ੂ ਨੈ ਸਰੇ,
ਹਾਂਜੀ
ਬੈਠਿਓ ਰਹੇ ਕਸ਼ੂ ਨੈ ਸਰੇ,
ਜੇ ਊਂ ਬੈਠ ਗਏ ਨਾ ਇਹ ਸੋਢੀ ਮੰਜੀਆਂ ਲਾ ਕੇ ਇਹਨਾਂ ਦਾ ਕੋਈ ਕੰਮ ਨਹੀਂ ਸਰਨਾ, ਆਪਾਂ ਏਜੰਟ ਹਾਂ ਪੂਰੇ।
ਸਭ ਸੋਢੀ ਹਮ ਤੇ ਤਬ ਡਰੇ,
ਇਸੇ ਕਰਕੇ ਸਾਰੇ ਸੋਢੀ ਮਸੰਦ ਕਹਿੰਦੇ ਆਪਾਂ ਤੋਂ ਡਰਦੇ ਨੇ।
ਜਿਸ ਹਮ ਚਾਹੇ ਗੁਰੂ ਬਣਾਵੇ,
ਜਿਹਨੂੰ ਆਪਾਂ ਚਾਹੀਏ ਗੁਰੂ ਬਣਾ ਲਈਏ।
ਬਣੇ ਗੁਰੂ ਕੋ ਤੁਰਤ ਹਟਾਵੇ,
ਜਿਹੜਾ ਕੋਈ ਗੁਰੂ ਬਣ ਕੇ ਬੈਠਾ ਵੀ ਹੋਵੇ, ਮਾੜਾ ਮੋਟਾ ਕੰਮ ਚੱਲਦਾ ਹੋਵੇ, ਪੂਜਾ ਆਉਂਦੀ ਹੋਵੇ, ਉਹਨੂੰ ਹਟਾ ਵੀ ਸਕਦੇ ਹਾਂ, ਸੰਗਤਾਂ ਨੂੰ ਮੋੜ ਕੇ ਦੂਜੇ ਪਾਸੇ ਲੈ ਜਾਵਾਂਗੇ।
ਮਿਲੇ ਮਸੰਦ ਪਰਸਪਰ ਕਹੇ,
ਕਿਉਂ ਸਤਸੰਗ ਜੀ ਖੁਸ਼ ਹੋ ਕੇ ਹੰਕਾਰ ਨਾ ਮਸੰਦ ਆਪਸ ਵਿੱਚ ਹੀ ਗੱਲਾਂ ਕਰਦੇ।
ਤੋ ਇਸ ਵਿਧ ਹਮ ਆਸ਼ੀ ਅਹੇ,
ਸਾਨੂੰ ਉਹ ਵਿਧੀ ਅੱਛੀ ਹੈ ਮਸੰਦ ਕਹਿੰਦੇ।
ਕਰੇ ਨਮੂਨਾ ਸੋਢੀ ਕੋਏ,
ਆਪਾਂ ਤਾਂ ਉਹਦੇ ਨਾਲ ਠੇਕਾ ਕਰਨਾ, ਨਮੂਨੇ ਮਾਤਰ ਗੁਰੂ ਬੈਠਾ ਰਹਿ ਤੂੰ ਬਣ ਕੇ, ਜਿੰਨੀ ਪੂਜਾ ਹੋਊ ਮਸੰਦ ਕਹਿੰਦੇ ਸਾਡੀ ਹੋਊਗੀ।
ਬੈਠੇ ਰਹੇ ਆਪਣ ਘਰ ਸੋਏ,
ਉਹ ਆਪਣੇ ਘਰ ਬੈਠਾ ਰਹੇ ਅਸੀਂ ਕਹਾਂਗੇ ਉਹੀ ਗੁਰੂ ਹੈ।
ਲੈਣ ਦੇਣ ਸਭ ਹਮਰੇ ਹੱਥ,
ਲੈਣਾ ਦੇਣਾ ਸਾਡਾ ਸਾਡੇ ਹੱਥ ਵਿੱਚ ਰਹੇਗਾ।
ਸੰਚੋ ਤਨ ਭੁਗਤੇ ਸੁਖ ਨਾਲ ਸਾਥ,
ਜਿੰਨਾ ਧਨ ਇਕੱਠਾ ਸੰਗਤਾਂ ਦਾ ਆਊ ਆਪਾਂ ਸੁਖ ਨਾਲ ਘਰਾਂ ਚ ਭੋਗਾਂਗੇ ਛਕਾਂਗੇ।
ਨਿਮ ਨਿਰਭੈ ਹੋਏ ਵਿਚਰਨ ਲਾਗੇ,
ਐਂ ਨਿਰਭੈ ਹੰਕਾਰੀ ਹੋ ਕੇ ਸਤਿ ਬਕਾਲੇ ਚ ਮਸੰਦਤਾ ਵਿਚਰਨ ਲਾਗੇ।
ਜਿਸ ਕੋ ਪਿਖੇ ਦੀਨ ਨਿਜ ਆਗੇ, ਜਿਸ ਕੋ ਪਿਖੇ ਦੀਨ ਨਿਜ ਆਗੇ।
ਜਿਹੜੇ ਸੋਢੀ ਨੂੰ ਦੇਖਦੇ ਨੇ ਮਸੰਦ ਵੀ ਸਾਨੂੰ ਹੱਥ ਜੋੜਦਾ, ਬਹੁਤ ਹੀ ਮਿੰਨਤਾਂ ਕਰਦਾ ਸਾਡੀਆਂ।
ਇਸ ਕੇ ਨਿਕਟ ਜਾਏ ਲੈ ਸੰਗਤ,
ਸੰਗਤ ਨੂੰ ਉਹਦੇ ਕੋਲੇ ਲਿਜਾਣ ਲੱਗ ਜਾਂਦੇ ਨੇ ਮਸੰਦ।
ਮਹਿਮਾ ਕਹੇ ਬੈਠ ਵਿੱਚ ਪੰਗਤ,
ਪੰਗਤ ਚ ਬੈਠ ਕੇ ਸੰਗਤ ਕੋਲੇ ਮਹਿਮਾ ਕਹਿੰਦੇ ਨੇ ਫਲਾਣਾ ਹੀ ਗੁਰੂ ਹੈ।
ਅਬ ਇਸ ਕੇ ਟਿਗ ਹੈ ਗੁਰਿਆਈ,
ਗੁਰਤਗ ਦੀ ਇਹਦੇ ਕੋਲੇ ਹੈ, ਉਹ ਕਹਿੰਦੇ ਨੇ ਮਸੰਦ।
ਗੁਰੂ ਕਾਮਨਾ ਲੱਗ ਕਰ ਪਾਈ,
ਇਹਦੇ ਚਰਨੀ ਲੱਗ ਕੇ ਆਪਣੀਆਂ ਕਾਮਨਾ ਪੂਰੀਆਂ ਕਰ ਲੋ। ਭੋਲੀਆਂ ਸੰਗਤਾਂ ਨੂੰ ਐ ਪ੍ਰਚਾਰ ਚ ਪ੍ਰਚਾਉਂਦੇ ਹਨ।
ਅਨੇਕ ਰੀਤ ਕੇ ਕਰ ਉਪਦੇਸ਼,
ਅਨੇਕਾਂ ਤਰ੍ਹਾਂ ਦੇ ਮਸੰਦ ਬਲ ਛਲ ਦੇ ਨਾਲ ਉਪਦੇਸ਼ ਕਰਕੇ।
ਲੈ ਸਿੱਖਣ ਤੇ ਦਰਬ ਵਿਸ਼ੇਸ਼,
ਸੰਗਤਾਂ ਸਿੱਖਾਂ ਤੋਂ ਬਹੁਤ ਧਨ ਉਗਰਾਹ ਲੈਂਦੇ ਨੇ ਖਾਲਸਾ ਜੀ।
ਇਸ ਪ੍ਰਕਾਰ ਰੋਗ ਪਰ ਗਏ,
ਰੋਗ ਪਰ ਇਸ ਪ੍ਰਕਾਰ ਬੜਾ ਰੌਲਾ ਪਿਆ ਖਾਲਸਾ ਜੀ ਬਾਬੇ ਬਕਾਲੇ ਵਿੱਚ। ਮਸੰਦਾਂ ਦੀ ਖਿੱਚਾ ਧੂਈ ਹੋ ਰਹੀ ਹੈ, ਪਖੰਡੀ ਬਾਈ ਮੰਜੀਆਂ ਵਾਲੇ ਬੈਠੇ ਆਪਣੇ ਆਪ ਖਿੱਚ ਖਤੂ ਹੋ ਰਹੇ ਨੇ। ਨਾ ਇਹਨਾਂ ਹਿਆਦਿਆਂ ਅੰਨਿਆਂ ਨੂੰ ਮਸੰਦਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਕਿੱਥੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ। ਅੱਜ ਸਤ ਸੰਗਤ ਜੀ ਸੁਨੱਦ ਵੱਧ ਸੂਰਮੇ, ਸਿਦਕੀ ਸਿੱਖ ਮੱਖਣ ਸ਼ਾਹ ਤੋਂ ਬਿਨਾਂ ਕੌਣ ਪ੍ਰਗਟ ਕਰੇ ਮਹਾਰਾਜ ਸਾਹਿਬ ਜੀ ਨੂੰ। ਮਸੰਦ ਪਖੰਡੀ ਗੁਰੂ ਬਣਾ ਬਣਾ ਕੇ ਥਾਂ ਥਾਂ ਸੋਢੀਆਂ ਨੂੰ ਸੰਗਤਾਂ ਨੂੰ ਲੁੱਟ ਰਹੇ ਹਨ।
ਸਭ ਵਿਵਹਾਰ ਵਪਾਰ ਜੇ ਭਇਉ,
ਸਭ ਗੁਰੂ ਘਰ ਦਾ ਸਤ ਸੰਗਤ ਜੀ ਪੂਜਾ ਪ੍ਰਤਿਸ਼ਠਾ ਦਾ ਉਪਦੇਸ਼ ਦੇਣ ਦਾ ਵਿਵਹਾਰ ਉਲਟ ਹੋ ਗਿਆ। ਸੰਗਤਾਂ ਡੋਲਦੀਆਂ ਨੇ ਸਤ ਸੰਗਤ ਜੀ, ਜਿਵੇਂ ਸ਼ੇਰ ਨਾ ਹੋਵੇ ਜੰਗਲ 'ਚ, ਸਤ ਸੰਗਤ ਜੀ ਸ਼ੇਰ ਜੰਗਲ ਨਹੀਂ ਸੋਭਦਾ। ਅੱਜ ਸੰਗਤਾਂ ਗੁਰੂ ਬਿਨਾਂ ਸੋਭਦੀਆਂ ਨਹੀਂ। ਮਹਾਰਾਜ ਜੋਤੀ ਜੋਤ ਸਮਾ ਗਏ ਅੱਠਵੇਂ ਪਾਤਸ਼ਾਹ ਤੋਂ ਬਾਅਦ, ਆਹ ਸੰਗਤਾਂ ਦੀ ਸਤਸੰਗ ਦੀ ਹਾਲਤ ਹੋਈ। ਮਸੰਦਾਂ ਨੇ ਖਰਾਬ ਕੀਤਾ ਸੰਗਤਾਂ ਨੂੰ। ਸੱਤਵੇਂ ਪਾਤਸ਼ਾਹ ਐਵੇਂ ਨਹੀਂ ਸੀ ਉੱਤੇ ਠੇਰੀ 'ਤੇ ਚੜ੍ਹ ਕੇ ਦੇਖਦੇ, ਕਹਿੰਦੇ ਭਾਈ ਗੁਰੂ ਨਾਨਕ ਦੇਵ ਜੀ ਦਾ ਜਹਾਜ਼ ਫਟ ਗਿਆ, ਦੇਖਦੇ ਹਾਂ ਵੀ ਕਦੋਂ ਕਿ ਇਸ ਨੂੰ ਦੁਬਾਰਾ ਬੰਨਣ ਵਾਲੇ ਆਉਂਦੇ ਨੇ। ਦਸਵੇਂ ਪਾਤਸ਼ਾਹ ਵੱਲ ਸਤਸੰਗ ਜੀ ਇਸ਼ਾਰਾ ਕੀਤਾ ਸੀ, ਸੰਗਤਾਂ ਨੂੰ ਦਰਸਾ ਦਿੱਤਾ ਸੀ ਪਹਿਲਾਂ ਹੀ। ਆਹ ਹਾਲਤ ਗੁਰੂ ਸੱਤਵੇਂ ਪਾਤਸ਼ਾਹ ਨੂੰ ਦਿਸਦੀ ਸੀ ਕਿ ਐਂ ਸੰਗਤਾਂ ਬਹੁਤ ਵਿਚਾਰੀਆਂ ਦੁਖੀ ਹੋਣਗੀਆਂ।
ਕਿਸ ਕਾਰਨ ਤੇ ਜਿਵੇਂ ਭੂਪਾਲਾ,
ਜਿਵੇਂ ਸੱਚ ਨਹੀਂ ਕਿਸੇ ਕਾਰਨ ਕਰਕੇ ਰਾਜਾ
ਛਪ ਕਰ ਬੈਠੇ ਬਣੇ ਨਿਰਾਲਾ,
ਨਿਰਲੇਪ ਹੋ ਕੇ ਰਾਜਾ ਲੁੱਕ ਕੇ ਬੈਠ ਜਾਵੇ।
ਪਰਜਾ ਵਿਖੇ ਸਭ ਦੇਸ਼ਨ ਠੋਰਾ,
ਦੇ ਸਾਰਿਆਂ ਦੇਸਾਂ ਚ ਪਰਜਾ ਵਿੱਚ ਘਬਰਾਹਟ ਆ ਜਾਂਦੀ ਹੈ।
ਉਚਿਤ ਅਨੁਚਿਤ ਪਰੇ ਬੜ ਰੌਰਾ,
ਜੋਗ ਅਜੋਗ ਸੱਚ ਨਹੀਂ ਰੌਲਾ ਪੈ ਜਾਂਦਾ। ਕੋਈ ਕਹਿੰਦਾ ਫਲਾਣਾ ਪੁੱਤਰ ਆ ਰਾਜੇ ਦਾ ਰਾਜਾ ਬਣੂਗਾ, ਕੋਈ ਕਹਿੰਦਾ ਫਲਾਣਾ ਪੁੱਤਰ ਬਣੇਗਾ, ਘਬਰਾਹਟ ਹੋ ਜਾਂਦੀ ਹੈ ਪਰਜਾ ਵਿੱਚ।
ਜਥਾ ਪੁਰੰਦਰ ਅੰਦਰ ਤੋਏ,
ਜਿਵੇਂ ਸਤ ਸੰਗਤ ਜੀ ਸਵਰਗ ਦਾ ਰਾਜਾ ਇੰਦਰ ਜਿਸ ਵੇਲੇ ਕੋਹੜੀ ਹੋਇਆ, ਇਹ ਸਵਰਗ 'ਚ ਰਹਿਣ ਦੇ ਲਾਇਕ ਨਾ ਰਿਹਾ, ਮਾਨ ਸਰੋਵਰ ਦੇ ਉੱਤੇ ਕਬਲਾਂ ਦੀਆਂ ਬਗੀਚੀਆਂ 'ਚ ਲੁਕਣ ਲੱਗ ਗਿਆ ਜਾ ਕੇ। ਉਹਨੇ ਦਿਨੀ ਸਤ ਸੰਗਤ ਜੀ ਰਾਜਾ ਨੌਖ ਜਿਹੜਾ ਸੱਪ ਬਣ ਕੇ ਡਿੱਗਿਆ ਨਾ ਸਵਰਗ 'ਚੋਂ, ਪੂਰਵੋਕਤ ਆਪਾਂ ਇੱਕ ਦਿਨ ਪ੍ਰਸੰਗ ਵਿਚਾਰਿਆ ਸੀ, ਉਹ ਰਾਜ ਗੱਦੀ 'ਤੇ ਜਾ ਕੇ ਬੈਠਾ ਸੀ ਸਵਰਗ ਵਿੱਚ। ਸੋ ਇਹ ਸਤ ਸੰਗਤ ਜੀ ਜਿਵੇਂ ਰਾਜਾ ਇੰਦਰ ਜਦੋਂ ਕੋਹੜੀ ਹੋ ਕੇ ਮਾਤ ਲੋਕ 'ਚ ਉਤਰਿਆ, ਕਵਲਾਂ ਦੀਆਂ ਬਗੀਚੀਆਂ 'ਚ ਲੁਕ ਲੁਕ ਕੇ ਦਿਨ ਕੱਟੇ, ਸਾਰੇ ਦੇਵਤੇ ਘਬਰਾ ਗਏ ਵੀ ਹੁਣ ਸਾਡਾ ਇਹ ਰਾਜਾ ਕਿੱਥੇ ਚਲਿਆ ਗਿਆ। ਰਿਆਸਤਾਂ ਵਾਲਿਆਂ ਨੂੰ ਹੁਣ ਵੀ ਪੁੱਛੋ, ਪੁਰਾਣੇ ਬਜ਼ੁਰਗਾਂ ਨੂੰ, ਮਹਾਰਾਜੀ ਤੋਂ ਬਿਨਾਂ ਨਹੀਂ ਗੱਲ ਕਰਦੇ ਸਤ ਸੰਗਤ ਜੀ, ਜਿਹੜੇ ਭਾਵੇਂ ਰਾਜੇ ਕਹੇ ਜੇ ਸੀਗੇ, ਇੰਨੀ ਭਾਵਨਾ ਰਾਜਿਆਂ ਤੇ ਰੱਖਦੇ ਸੀ ਲੋਕ ਅੱਗੇ।
ਕਮਲ ਨਾਲ ਕਾਮੈ ਥਿਰ ਹੋਏ,
ਕਵਲ ਦੀ ਨਾਲੀ ਵਿੱਚ ਜਾ ਕੇ ਮਾਨ ਸਰੋਵਰ ਤੇ ਲੁੱਕ ਗਿਆ ਸੀ ਅੰਦਰ।
ਛਪ ਕਰ ਰਹੇ ਹੋ ਨਾ ਜਾਣਿਓ ਕਾਹੂ,
ਕਿਸੇ ਨੂੰ ਨੇ ਜਾਣ ਨਹੀਂ ਸਕਿਆ ਕੋਈ ਵੀ, ਲੁੱਕ ਗਿਆ ਸੀ ਉੱਥੇ।
ਹਰੇ ਰੌਰ ਸਭ ਦੇਵਨ ਮਾਹੂ,
ਸਾਰੇ ਦੇਵਤਿਆਂ 'ਚ ਰੌਲਾ ਪੈ ਗਿਆ ਸੀ, ਅੱਜ ਆਪਣਾ ਰਾਜਾ ਹੈ ਨੀ ਜਿਹਦੇ ਆਸਰੇ ਹਾਂ ਆਪਾਂ।
ਤਿਮ ਸਤਿਗੁਰ ਕੇ ਘਰ ਮੈਂ ਹੋਵਾ,
ਇਸੇ ਤਰ੍ਹਾਂ ਗੁਰੂ ਘਰ ਵਿੱਚ ਵੀ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚਖੰਡ ਚਲੇ ਗਏ, ਅਲੋਪ ਹੋ ਗਏ। ਸੰਗਤਾਂ ਵਿਚਾਰੀਆਂ ਬਹੁਤ ਘਬਰਾਉਂਦੀਆਂ, ਡੋਲਦੀਆਂ ਫਿਰਦੀਆਂ।
ਮੈਂ ਕਿਉਂ ਹੂੰ ਨਿਰਣੇ ਕਰ ਜੋ,
ਕਿਸੇ ਪ੍ਰਕਾਰ ਕੋਈ ਨਿਰਣੇ ਕਰਕੇ ਦੇਖ ਨਹੀਂ ਸਕਦਾ ਅੱਜ ਗੁਰੂ ਕਿੱਥੇ ਹੈ।
ਸਿੱਖ ਸੰਗਤ ਸਭ ਭੁੱਲੀ ਫਿਰੇ,
ਸਿੱਖ ਸੰਗਤਾਂ ਵਿਚਾਰੀਆਂ ਸਾਰੀਆਂ ਭੁੱਲੀਆਂ ਫਿਰਦੀਆਂ ਹਨ।
ਗੁਰੂ ਨ ਜਾਣੇ ਸੰਸੇ ਤਰੇ,
ਮਨ ਵਿੱਚ ਬੜਾ ਸੰਸਾ ਕਿ ਗੁਰੂ ਨਹੀਂ ਜਾਣੇ ਜਾਂਦੇ ਕਿੱਥੇ ਨੇ।
ਵਿੱਚ ਬਕਾਲੇ ਮੰਜੀ ਲਾਏ,
ਇੱਧਰ ਬਕਾਲੇ ਬਾਬੇ ਬਕਾਲੇ ਮੰਜੀਆਂ ਲਾ ਕੇ
ਗੁਰ ਬਾਈਸ ਭਏ ਮੁਦ ਪਾਏ,
ਆਨੰਦ ਧਾਰ ਕੇ ਬਾਈ ਗੁਰੂ ਬਣੇ ਬੈਠੇ ਹਨ।
ਆਪੋ ਆਪ ਕੋ ਬੜੇ ਕਹਾਵੇ,
ਆਪੋ ਆਪਣੇ ਵੱਡਾ ਕਹਾਉਂਦੇ ਨੇ, ਉਹ ਕਹਿੰਦਾ ਮੇਰੇ ਵਰਗਾ ਨਹੀਂ ਵੱਡਾ, ਉਹ ਕਹਿੰਦਾ ਮੇਰੇ ਵਰਗਾ ਕੋਈ ਵੱਡਾ ਨਹੀਂ।
ਸੰਗ ਸਰੀਕਨ ਦਰੋਹ ਕਮਾਵੇ,
ਇੱਕ ਦੂਜੇ ਨਾਲ ਸਰੀਕਾ ਈਰਖਾ ਕਰਦੇ ਨੇ, ਨਾਲੇ
ਨਿੰਦਾ ਕਰੇ ਕਹਾ ਸੋ ਜਾਣੇ,
ਇੱਕ ਦੂਜੇ ਦੀ ਨਿੰਦਿਆ ਕਰਦੇ ਉਹ ਕੀ ਜਾਣਦਾ, ਗੁਰੂ ਤਾਂ ਮੈਂ ਐ ਕਹਿੰਦੇ ਨੇ ਆਪਸ ਵਿੱਚ।
ਸਖਤ ਅਪਰਣ ਮੈਠਾਨੇ,
ਹੋਰਾਂ ਵਿੱਚ ਕੀ ਸ਼ਕਤੀ ਹੈ,
ਮੈਂ ਗੁਰ ਬਣਿਓ ਪਾਏ ਗੁਰੇ ਆਈ,
ਧੀਰ ਮੱਲ ਕਹਿੰਦਾ ਮੈਂ ਹੀ ਗੁਰੂ ਬਣਿਆ ਗੁਰੇ ਆਈ ਪਾ ਕੇ।
ਪਰ ਲੋਭ ਹਿਤ ਕਹਿ ਪੁਜਵਾਈ,
ਹੋਰ ਤਾਂ ਲੋਭ ਦੇ ਮਾਰੇ ਪੂਜਾ ਕਰਵਾਉਂਦੇ ਨੇ, ਇਉਂ ਪ੍ਰਚਾਰ ਕਰੀ ਜਾਂਦੇ ਨੇ ਆਪਸ ਵਿੱਚ ਇੱਕ ਦੂਜੇ ਦੇ ਵਿਰੋਧ ਵਿੱਚ।
ਧੀਰ ਮੱਲ ਤੇ ਆਦਿਕ ਬ੍ਰਿੰਦ,
ਧੀਰ ਮੱਲ ਤੋਂ ਲੈ ਕੇ ਸਾਰੇ ਸੋਢੀ,
ਨਿਜ ਕਰ ਤਿਆਗੇ ਹਿਰਦੇ ਆਨੰਦ,
ਆਪੋ ਆਪਣੇ ਘਰਾਂ ਨੂੰ ਤਿਆਗ ਕਰਕੇ ਪਿੰਡਾਂ ਵਿੱਚੋਂ ਬਾਬੇ ਬਕਾਲੇ ਜਾ ਰਹੇ,
ਵਸੇ ਆਏ ਕਰ ਵਿੱਚ ਬਕਾਲੇ,
ਬਕਾਲੇ ਵਿੱਚ ਜਾ ਕੇ ਬਸ ਗਏ ਕਿ ਅਸੀਂ ਗੁਰੂ ਕਹਾਵਾਂਗੇ।
ਵਿਸਤਾਰੇ ਪਖੰਡ ਬਸਾਲੇ,
ਬੜਾ ਭਾਰੀ ਫੁਲਾ ਕੀਤਾ ਇਹਨਾਂ ਨੇ ਪਖੰਡ ਦਾ।
ਧਨ ਕੀ ਬਿਭੌ ਜਿਤਕ ਜਿਸ ਪਾਹੀ,
ਜਿਹੜੀ ਪਹਿਲਾਂ ਵੀ ਇਹਨਾਂ ਕੋਲੇ ਧਨ ਕਰਕੇ ਭੂਤੀ ਸੀ,
ਸੰਗਤ ਕੋ ਨਿਕਾਸ ਦਿਖ ਰਾਹੀ,
ਸੰਗਤ ਨੂੰ ਕੱਢ ਕੱਢ ਕੇ ਦਿਖਾਉਂਦੇ ਦੇਖੋ ਅਸੀਂ ਗੁਰੂ ਆ, ਸਾਨੂੰ ਸੰਗਤ ਮੰਨਦੀ ਹੈ, ਤਦੇ ਸਾਡੇ ਕੋਲੇ ਧਨ ਹੈ। ਪਹਿਲਾਂ ਧਨ ਸੰਗਤ ਨੂੰ ਕੱਢ ਕੱਢ ਕੇ ਦਿਖਾਉਂਦੇ ਨੇ ਵੀ ਅਸੀਂ ਗਰੀਬ ਨਹੀਂ ਹਾਂ, ਅਸੀਂ ਤਾਂ ਪਹਿਲਾਂ ਹੀ ਗੁਰੂ ਹਾਂ।
ਔਰੇ ਸਿੱਖ ਦੇਖ ਪਰ ਮਾਵੇ,
ਜਿਹੜੇ ਵਿਚਾਰੇ ਭੋਲੇ ਸਿੱਖ ਨੇ ਉਹਨਾਂ ਕੋਲੇ ਮਾਇਆ ਦੇਖ ਕਰਕੇ ਪਰਚ ਜਾਂਦੇ ਨੇ ਕਿ ਇਹੀ ਗੁਰੂ ਹੋਣਾ।
ਆਣ ਦਰਬ ਕੋ ਭੇਟ ਚੜਾਵੇ,
ਹੋਰ ਭੇਟਾ ਚੜਾਉਂਦੇ ਨੇ ਗੁਰਸਿੱਖ ਭੋਲੇ ਭਾਲੇ।
ਤਿਨ ਕੋ ਬਹੁਤ ਦੇਤ ਦਲਾਸਾ,
ਉਹਨਾਂ ਨੂੰ ਝੂਠਾ ਹੀ ਦਲਾਸਾ ਦਿੰਦੇ ਨੇ, ਝੂਠੀਆਂ ਹੀ ਆਸ਼ੀਰਵਾਦਾਂ।
ਪੂਰਨ ਕਰੇ ਸਕਲ ਤੁਮੇ ਆਸਾ,
ਇਹ ਸਿੱਖਾ ਤੇਰੀ ਅਸੀਂ ਆਸਾ ਪੂਰੀ ਕਰਾਂਗੇ। ਐ ਕਹਿੰਦੇ ਨੇ ਸਤਸੰਗਤ ਜੀ, ਗੁਰੂ ਸਾਹਿਬ ਦੀ ਰਸਨਾ ਤੇ ਬਚਨ ਨਹੀਂ ਰਹੇ ਕਦੇ ਵੀ। ਗੁਰੂ ਨਾਨਕ ਦੇਵ ਜੀ ਸਿੱਖਾਂ ਨੂੰ ਆਸ਼ੀਰਵਾਦ ਦਿੰਦੇ, ਅੱਛਾ ਭਾਈ ਕਰਤਾਰ ਤੁਹਾਡਾ ਭਲਾ ਕਰੇ, ਕਰਤਾਰ ਤੁਹਾਡੇ ਅੰਗ ਸੰਗ ਰਹੇ। ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਨਾਂ ਲਿਆ ਕਰਦੇ, ਅੱਛਾ ਭਾਈ ਗੁਰੂ ਨਾਨਕ ਦੇਵ ਜੀ ਤੁਹਾਡਾ ਭਲਾ ਕਰਨ। ਆਪਣਾ ਨਾਂ ਨਹੀਂ ਸੀ ਕਦੇ ਵੀ ਜਨਾਇਆ ਕਰਦੇ, ਇਹ ਸੱਚੇ ਗੁਰੂ ਦੀ ਨਿਸ਼ਾਨੀ ਸੀ। ਇਹ ਸਤਸੰਗ ਜੀ ਆਪ ਕਹਿ ਰਹੇ ਨੇ ਹਾਂ ਮੈਂ ਗੁਰੂ ਹਾਂ, ਤੇਰਾ ਭਲਾ ਕਰੂੰਗਾ।
ਮੋਬਿਨ ਗੁਰ ਸੋਢੀ ਨਹਿ ਕੋ,
ਸਿੱਖ ਨੂੰ ਆਏ ਨੂੰ ਕਹਿੰਦੇ ਨੇ ਭੋਲੇ ਭਾਲੇ ਨੂੰ, ਮੇਰੇ ਬਿਨਾਂ ਕੋਈ ਹੋਰ ਸੋਢੀ ਗੁਰੂ ਨਹੀਂ ਹੈ।
ਬਿਨ ਮਿਲੋ ਕਹੇ ਕਿਮ ਸੋ,
ਹੋਰ ਦੇਂਦਿਆ ਸਿੱਖਿਆ ਕਦੇ ਭੁੱਲ ਕੇ ਮਿਲਣਾ ਨਹੀਂ ਹੋਰ ਕਿਸੇ ਨੂੰ ਭਾਵੇਂ ਕੋਈ ਕਹੇ।
ਇਮ ਧਨ ਲੋਭ ਦੇਖ ਸਿੱਖ ਸਿਆਣੇ,
ਕਿਉਂ ਸਤਸੰਗ ਜੀ ਧਨ ਦੇ ਲੋਭੀ ਜਿਹੜੇ ਬਾਈ ਮੰਜੀਆਂ ਵਾਲੇ ਗੁਰੂ ਬਣੇ ਬੈਠੇ ਨੇ, ਸਿਆਣੇ ਸਿੱਖ ਉਹਨਾਂ ਨੂੰ ਦੇਖ ਕੇ
ਕਰਾਮਾਤ ਛੂਛੇ ਪਹਿਚਾਨੇ,
ਪਹਿਚਾਣ ਲੈ ਵੀ ਕਰਾਮਾਤ ਤੋਂ ਖਾਲੀ ਹਨ, ਇਹ ਪੱਲੇ ਕੁਛ ਨੀ
ਅੜਕ ਰਹੇ ਨੇ ਮਿਲਵੋ ਠਾਨੇ।
ਸਿਆਣੇ ਸਿੱਖ ਤਾਂ ਸਤਸੰਗ ਜੀ ਪਿੱਛੇ ਹੀ ਘਰਾਂ ਚ ਹੀ ਅਟਕ ਗਏ, ਇਹਨਾਂ ਨੂੰ ਮਿਲਣਾ ਨਹੀਂ ਚਾਹੁੰਦੇ।
ਗੁਰ ਕੋ ਗੁਣ ਜਾਣੇ ਤੋ ਮਾਨੇ,
ਤਾਂ ਮੰਨਣ ਜੇ ਗੁਰੂਆਂ ਵਾਲੇ ਗੁਣ ਹੋਣ ਇਹਨਾਂ ਵਿੱਚ।
ਪ੍ਰਸੰਗ ਕਹਾਂ ਲੱਗਿਓ ਔਰਾ,
ਕਿੱਥੇ ਤੱਕ ਪ੍ਰਸੰਗ ਕਹੀਏ ਹੋਰ।
ਸਿੱਖ ਸੰਗਤ ਮੈਂ ਜੇਤ ਕਰੌਰਾ,
ਜਿੰਨਾ ਸਿੱਖ ਸੰਗਤਾਂ ਵਿੱਚ ਰੌਲਾ ਪਿਆ ਕਿ ਹੁਣ ਕੀ ਕਰੀਏ, ਗੁਰੂ ਨਾਨਕ ਦੇਵ ਜੀ ਦੀ ਗੱਦੀ ਅਲੋਪ ਹੋ ਗਈ, ਗੁਰੂ ਨਹੀਂ ਦਿਸ ਰਹੇ।
ਸ੍ਰੀ ਗੁਰੂ ਤੇਗ ਬਹਾਦਰ ਚੰਦ,
ਇੱਧਰ ਚੰਦਰਮਾ ਦੀ ਨਿਆਈ ਪ੍ਰਕਾਸ਼ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ,
ਸਦਾ ਲੇਤ ਰਸ ਗਿਆਨ ਆਨੰਦ,
ਆਪ ਕਿਸ ਅਵਸਥਾ ਚ ਰਹਿੰਦੇ ਨੇ, ਆਪ ਨੂੰ ਰੌਲਾ ਹੀ ਨਹੀਂ ਸੁਣਦਾ ਹੈ, ਰੌਲਾ ਹੈ ਸਤਸੰਗ ਜੀ ਪਦਾਰਥਾਕਾਰ ਬਿਰਤੀ ਥੱਲੇ ਕਰੀਏ ਫਿਰ ਰੌਲਾ ਸੁਣਦਾ ਸੰਸਾਰ ਦਾ। ਜਦ ਬਿਰਤੀ ਇਕਾਗਰ ਹੈ, ਗਿਆਨਾਨੰਦ ਦੇ ਵਿੱਚ ਰਸ ਰਸ ਵਿੱਚ ਲੀਨ ਹਨ, ਭੋਰੇ ਚ ਬੈਠੇ ਮਗਨ ਰਹਿੰਦੇ ਨੇ ਘਨਾਨੰਦ ਵਿੱਚ।
ਨਹੀਂ ਆਪਣਾ ਪਉ, ਨਹੀਂ ਆਪਣ ਪਉ ਕਰੇ ਲਿਖਾਈ,
ਆਪਣਾ ਆਪ ਕੀ ਜਣਾਉਣਾ ਮਹਾਰਾਜ ਜੀ ਨੇ। ਜਦੋਂ ਸਤਸੰਗ ਜੀ ਸਮਾਧੀ ਚ ਘਨਾਨੰਦ ਲੈਂਦਿਆਂ ਹੋਇਆ ਆਪਣਾ ਸਰੀਰ ਹੀ ਭੁੱਲਿਆ ਹੋਇਆ ਹੈ, ਵਧੇ ਅਵਸਥਾ ਹੋ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਜਿਹੜੀ ਅਵਸਥਾ ਵਿੱਚ ਦੇਹ ਭੁੱਲ ਜਾਵੇ ਉੱਥੇ ਸਤਸੰਗ ਜੀ ਦੁਨੀਆਂ ਦਾ ਫਿਰ ਰੌਲਾ ਤਾਂ ਕਿੱਥੇ ਰਹਿ ਗਿਆ, ਤਾਂ ਮਗਰੋਂ ਹੈ ਸੁਣਨਾ। ਸੋ ਐਸੀ ਵਸਤਾ ਸਤਸੰਗ ਜੀ ਨਿਰਵਿਕਲਪ ਸਮਾਧੀ ਕਹਿੰਦੇ, ਬ੍ਰਹਮ ਗਿਆਨੀਆਂ ਦੀ ਲੱਗਦੀ ਜਾਂ ਗੁਰੂ ਸਾਹਿਬ ਦੀ ਦਾ ਭਾਈ ਅੱਠੇ ਪਹਿਰੀ ਸਮਾਧੀ ਹੈ।
ਕਾਰੇ ਅੰਤਰ ਥਿਰ ਰਹੇ ਗਸਾਈ,
ਸਤਿਗੁਰੂ ਜੀ ਆਪਣੇ ਘਰ ਵਿੱਚ ਟਿਕ ਬੈਠੇ ਰਹਿੰਦੇ ਹਨ।
ਮਾਤ ਨਾਨਕੀ ਸਭ ਮਨ ਜਾਣੀ,
ਮਾਤਾ ਨਾਨਕੀ ਜੀ ਨੇ ਬਾਤ ਜਾਣ ਲਈ।
ਸਿਮਰਤ ਭਰਤਾ ਕੀ ਬਰਬਾਨੀ,
ਕਰਦੀ ਆ ਹੁਣ ਚੇਤੇ ਸਤਸੰਗ ਜੀ ਮਨ ਵਿੱਚ ਮਾਤਾ ਨਾਨਕੀ ਜੀ ਕਿ ਮੇਰੇ ਪਤੀ ਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਰ ਦਿੱਤਾ ਸੀ ਮੇਰੇ ਪੁੱਤਰ ਨੂੰ, ਉਹ ਸਮਾਂ ਆ ਗਿਆ, ਇਹ ਗੁਰੂ ਬਣ ਗਏ ਹੁਣ।
ਸੋ ਅਬ ਸਮਾਂ ਪਹੁੰਚਿਓ ਆਈ,
ਉਹ ਸਮਾਂ ਆ ਕੇ ਪਹੁੰਚ ਗਿਆ, 26 ਸਾਲ ਉਡੀਕਦਿਆਂ ਨੂੰ ਹੋ ਗਏ।
ਵੰਸ਼ਤ ਕੋ ਹੋਏ ਹੈ ਗੁਰਿਆਈ,
ਮੇਰੇ ਪੁੱਤਰ ਨੂੰ ਗੁਰਿਆਈ ਪ੍ਰਾਪਤ ਹੋਵੇਗੀ।
ਪਰ ਅੰਤਰ ਬੈਠੇ ਨੇ ਤੇਰੇ,
ਰੋਜ਼ ਸਤਸੰਗ ਜੀ ਮਾਤਾ ਦੇਖਦੀ ਹੈ ਕਿ ਅੰਦਰ ਭੋਰੇ ਚ ਬੈਠੇ ਰਹਿੰਦੇ ਨੇ।
ਫਿਰ ਤਨ ਹੇਤ ਪੁੱਤਰ ਕੋ ਪੇਰੇ,
ਜਾ ਕੇ ਮਾਤਾ ਪ੍ਰੇਰਦੀ ਹੈ, ਪੁੱਤਰ ਸੋਢੀ ਗੱਦੀਆਂ ਲਾ ਲਾ ਕੇ ਬਹਿੰਦੇ ਆ, ਤੂੰ ਨੀ ਬਾਹਰ ਨਿਕਲਦਾ, ਤੂੰ ਵੀ ਬਾਹਰ ਬੈਠ ਪੂਜਾ ਕਰੇ ਸੰਗਤ ਤੇਰੀ।
ਪਰ ਸੋਢੀਆਂ ਕੀ ਪਿਕ ਗਾਥਾ,
ਹੇ ਪੁੱਤਰ ਹੋਰ ਸੋਢੀਆਂ ਦੀ ਦੇਖ ਕਥਾ ਕਿਵੇਂ ਹੈ।
ਕਹਿ ਬਹੁ ਬਾਰ ਆਤਮਜ ਸਾਥਾ,
ਆਪਣੇ ਪੁੱਤਰ ਨੂੰ ਬਹੁਤ ਵਾਰੀ ਮਾਤਾ ਨਾਨਕੀ ਪ੍ਰੇਰਦੀ ਹੈ ਕਿ ਬਾਹਰ ਨਿਕਲ ਕੇ ਦੀਵਾਨ ਲਾਓ, ਬੈਠੋ ਸੰਗਤ ਵਿੱਚ।
ਆਦੀ ਕੇ ਮਾਲਕ ਤੁਮ ਬਣੋ,
ਆਪ ਗੁਰਤਾ ਗੱਦੀ ਦੇ ਮਾਲਕ ਕਿਉਂ ਨੀ ਬਣਦੇ।
ਰੌਲਾ ਪਰਿਓ ਸਰਬ ਕੋ ਹਨੋ,
ਜਿੰਨਾ ਰੌਲਾ ਪੈ ਰਿਹਾ ਸੰਗਤਾਂ ਵਿਚਾਰੀਆਂ ਡੋਲਦੀਆਂ ਫਿਰਦੀਆਂ, ਤੁਸੀਂ ਸਾਰਿਆਂ ਦੇ ਦੀ ਬਾਂਹ ਪਕੜੋ।
ਸੁਣ ਸ੍ਰੀ ਤੇਗ ਬਹਾਦਰ ਸਰਾਣ,
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਦੇ ਬਚਨ ਸੁਣ ਕੇ
ਇੱਕ ਰਸ ਥਿਰੇ ਧਰੇ ਮੁਖਮਾਨ,
ਚੁੱਪ ਧਾਰੀ ਆ, ਮਾਤਾ ਨੂੰ ਕੁਝ ਨੀ ਕਹਿੰਦੇ, ਪਤਾ ਸਤਸੰਗ ਜੀ ਗੁਰਤਾ ਗੱਦੀ ਹੈ ਕਿ ਸੂਣਾ ਦੀ ਸੇਜਾ ਹੈ, ਪਤਾ ਹੈ ਕਿ ਜਿੰਨੇ ਪਖੰਡੀ ਇਹਨਾਂ ਨੇ ਭਲੀ ਨੀ ਗੁਜ਼ਾਰਨੀ ਜੇ ਅਸੀਂ ਪ੍ਰਗਟ ਹੋ ਗਏ। ਸੋ ਭਲੀ ਫਿਰ ਵੀ ਸਤਸੰਗ ਜੀ ਇਹਨਾਂ ਨੇ ਗੁਜ਼ਾਰੀ ਨਹੀਂ ਸੀ, ਇਹ ਮਸੰਦ ਵਰਗਿਆਂ ਨੇ ਮੱਥੇ 'ਚ ਗੋਲੀਆਂ ਮਾਰੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਮਹਾਰਾਜ ਨੇ ਮੂੰਹੋਂ ਇਹੀ ਕਿਹਾ, ਭਲਾ ਧੀਰ ਮੱਲਾ ਭਲਾ, ਭਲਾ ਧੀਰ ਮੱਲਾ ਭਲਾ, ਇਹ ਧੀਰ ਮੱਲ ਤੇਰਾ ਭਲਾ ਹੋਵੇ, ਬੁਰਾ ਨਹੀਂ ਚਿਤਵਿਆ ਹੈ। ਆਪ ਮਾਤਾ ਪ੍ਰੇਰਦੀ ਹੈ ਪ੍ਰਗਟ ਹੋਣ ਵਾਸਤੇ, ਸਤਿਗੁਰੂ ਜੀ ਨੂੰ ਪਤਾ ਹੈ ਜਿੰਨੇ ਮਾਇਆ ਦੇ ਲੋਭੀ ਨੇ ਸਾਡੇ ਗਲ ਪੈਣਗੇ, ਨਾਲੇ ਪਤਾ ਹੈ ਕਿ ਸਿੱਖ ਸੰਗਤ ਸਾਰੀਆਂ ਦੀ ਕਾਮਨਾ ਪੂਰੀ ਕਰਨੀ, ਥਾਂ ਥਾਂ 'ਤੇ ਰੱਖਿਆ ਕਰਨੀ, ਇਹ ਜ਼ਿੰਮੇਵਾਰੀ ਸਾਡੇ ਸਿਰ 'ਤੇ ਆ ਚੁੱਕੀ ਹੈ। ਅੱਜ ਉਹ ਕਿਵੇਂ ਨਿਭਾਵਾਂਗੇ ਸੋਚੀ ਜਾਂਦੇ ਹਨ।
ਅੱਗੇ ਕਥਾ ਕਹੋ ਇਨਕੇਰੀ,
ਅੱਗੇ ਕਥਾ ਦੱਸਦੇ ਹਾਂ। ਭਾਈ ਸਾਹਿਬ ਕਹਿੰਦੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਦੀ,
ਜਿਵ ਬੈਤੇ ਪਿਕ ਪ੍ਰੀਤ ਕਨੇਰੀ,
ਜਿਵੇਂ ਸੰਗਤਾਂ ਦੀ ਮੱਖਣ ਸ਼ਾਹ ਵਰਗੇ ਗੁਰਮੁਖਾਂ ਦੀ ਪ੍ਰੀਤੀ ਦੇਖ ਕੇ ਪ੍ਰਗਟ ਹੋਣਗੇ।
ਦਸਮ ਰਾਸ ਅਬ ਪੂਰਨ ਕੀਨ,
ਇਹ ਦਸਵਾਂ ਚੈਪਟਰ ਸਤਸੰਗ ਜੀ, ਦਸਵੀਂ ਰਾਸ ਪੂਰੀ ਹੋਈ ਹੈ ਇੱਥੇ ਕਥਾ ਦੀ।
ਸਤਿਗੁਰ ਚਰਨ ਕਮਲ ਚਿਤ ਦੀਨ,
ਭਾਈ ਸਾਹਿਬ ਜੀ ਕਹਿੰਦੇ ਭਾਈ ਅਸੀਂ ਤਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਚਿੱਤ ਜੋੜ ਕੇ ਕਥਾ ਲਿਖੀ ਹੈ।
ਭਾਈ
ਸਾਹਿਬ ਜੀ ਕਹਿੰਦੇ ਅਸੀਂ ਭਾਈ ਦੋਨੋਂ ਹੱਥ ਜੋੜ ਕੇ
ਬਾਰਨ ਬਾਰ ਨਿਹੋਰ ਨਿਹੋਰ,
ਬਾਰ ਬਾਰ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਨੂੰ ਵੀ ਬਖਸ਼ ਲਿਓ, ਸਾਡਾ ਜੀਵਨ ਸਫਲਾ ਕਰਿਓ।
ਦਸਵੀਂ ਰਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ,
ਅੱਗੇ ਸਤਸੰਗ ਜੀ ਰਾਸ 11ਵੀਂ ਆਰੰਭ ਹੋ ਰਹੀ ਹੈ। ਪਹਿਲਾਂ ਮੰਗਲ ਕਰਦੇ ਹਨ, ਮੰਗਲ ਪੂਰਬੋਗਤ ਕਈ ਵਾਰ ਵਿਚਾਰ ਕੀਤੀ ਆ, ਮੰਗਲ ਉਹਨੂੰ ਕਹਿੰਦੇ ਹੈ ਸਾਰਿਆਂ ਵਿਘਨਾਂ ਦਾ ਨਾਸ ਕਰਕੇ ਕੰਮਾਂ ਦੇ ਆਰੰਭ ਵਿੱਚ ਆਪਾਂ ਨੂੰ ਸਤਸੰਗ ਸਫਲਤਾ ਬਖਸ਼ੇ, ਜਿਹੜੇ ਸ਼ਬਦ ਉਹਨੂੰ ਮੰਗਲ ਕਹਿੰਦੇ ਹੈ। ਆਦਿ ਮਧੂ ਅੰਤੇ, ਆਪਾਂ ਜਦੋਂ ਅਖੰਡ ਪਾਠ ਹੁੰਦਾ ਅਰਦਾਸਾਂ ਕਰਦੇ ਹਾਂ, ਆਦਿ ਆਰੰਭ ਵਿੱਚ ਵੀ ਮੱਧ ਵਿੱਚ ਵੀ ਭੋਗ 'ਤੇ ਵੀ, ਇਹ ਸਤਸੰਗ ਜੀ ਮੰਗਲ ਹੀ ਹੈ। ਇਸੇ ਤਰ੍ਹਾਂ ਜ਼ਿਮੀਂਦਾਰ ਭਾਵੇਂ ਅੱਗੇ ਅਨਪੜ੍ਹ ਹੋਇਆ ਕਰਦੇ, ਜਦੋਂ ਤੜਕੇ ਹਲ ਜੋੜਨਾ, ਹਥੀਲੀ ਫੜਨੀ ਹਲ ਦੀ, ਜਦੇ ਸਤਸੰਗ ਜੀ ਬੋਲ ਰਾਮ ਬੋਲ ਵਾਹਿਗੁਰੂ ਐਂ ਕਹਿਣਾ, ਪਰਮੇਸ਼ੁਰ ਦਾ ਨਾਂ ਲੈਣਾ ਕਿ ਮੇਰੇ ਕੰਮ ਵਿੱਚ ਕੋਈ ਵਿਘਨ ਨਾ ਹੋਵੇ, ਕੋਈ ਵਸੂ ਦੇ ਫਾਲਾ ਨਾ ਲੱਗੇ, ਕੋਈ ਕਿਸੇ ਤਰ੍ਹਾਂ ਦਾ ਕੋਈ ਵਸਤੂ ਟੁੱਟੇ ਨਾ, ਉਹ ਪਰਮੇਸ਼ੁਰ ਨੂੰ ਚੇਤੇ ਕਰਨਾ। ਆਹ ਮਸ਼ੀਨਰੀ ਵਾਲੇ ਮਿਸਤਰੀ ਦੇਖੋ ਜਾ ਕੇ ਕੰਨਾਂ ਨੂੰ ਹੱਥ ਲਾਉਂਦੇ, ਮਸ਼ੀਨਾਂ 'ਤੇ ਖੜਦੇ ਹੀ ਵਿਸ਼ਕਰਮਾ ਨੂੰ ਧਿਆਉਂਦੇ, ਮਹਾਰਾਜ ਕਿਰਪਾ ਕਰਿਓ ਦੇਵਤਿਆਂ ਦੇ ਮਿਸਤਰੀ ਤੁਸੀਂ ਸਮਰੱਥ ਹੋ, ਕੋਈ ਵਿਘਨ ਨਾ ਪਵੇ। ਇਸ ਤਰ੍ਹਾਂ ਰਾਗੀ ਸਿੰਘ ਹੋਏ, ਗਿਆਨੀ ਸਿੰਘ ਹੋਏ, ਆਪਾਂ ਮੰਗਲ ਪਹਿਲਾਂ ਕਰਦੇ ਹਾਂ ਕਥਾ ਤੋਂ ਵੀ, ਮਹਾਰਾਜ ਦੀ ਓਟ ਲੈ ਕਰਕੇ, ਹੇ ਸੱਚੇ ਪਾਤਸ਼ਾਹ ਅਸੀਂ ਸਰੋਤੇ ਬਖਤੇ ਹੋ ਕਰਕੇ ਆਪ ਜੀ ਦੇ ਜਸ ਵਿੱਚ ਮਹਾਰਾਜ ਪਰਚਣ ਲੱਗੇ ਹਾਂ, ਕਿਰਪਾ ਕਰਿਓ ਸਾਡੇ ਮਨ ਦੀ ਇਕਾਗਰਤਾ ਹੋਵੇ, ਆ ਜੀਵਨ ਦੀਆਂ ਘੜੀਆਂ ਸਾਡੀਆਂ ਮਹਾਰਾਜ ਤੁਹਾਡੇ ਚਰਨਾਂ 'ਚ ਲੱਗ ਜਾਣ, ਇਹ ਸਾਡੀ ਕਾਮਨਾ ਆਪਾਂ ਭਾਵਨਾ ਧਾਰ ਕੇ ਪਹਿਲਾਂ ਗੁਰੂ ਸਾਹਿਬ ਨੂੰ ਆਪਾਂ ਚੇਤੇ ਕਰਦੇ ਹਾਂ, ਉਸ ਤੋਂ ਬਾਅਦ ਪਰਚਦੇ ਹਾਂ ਕਥਾ ਵਿੱਚ। ਕੀਰਤਨੀਆਂ ਵੀ ਸਤਸੰਗਤ ਜੀ ਪਹਿਲਾਂ ਵਾਹਿਗੁਰੂ ਦਾ ਚਿੰਤਨ ਕਰਦੇ, ਫਿਰ ਸ਼ਬਦ ਸ਼ੁਰੂ ਕਰਦੇ। ਸੋ ਇਸੇ ਤਰ੍ਹਾਂ ਭਾਈ ਸਾਹਿਬ ਜੀ ਅੱਗੇ ਕਥਾ ਸਤਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਰੰਭ ਕਰਨ ਲੱਗੇ, ਕਿਸ ਪ੍ਰਕਾਰ ਪ੍ਰਗਟ ਹੋਣਗੇ, ਦਸਾਂ ਪਾਤਸ਼ਾਹੀਆਂ ਦਾ ਮੰਗਲ ਜਸ ਕਰਦੇ ਹਨ। ਦਸਾਂ ਪਾਤਸ਼ਾਹੀਆਂ ਤੋਂ ਉੱਤਮ ਸਤ ਸੰਗਤ ਜੀ ਭਾਵੇਂ ਉਹ ਅਕਾਲ ਪੁਰਖ ਦਾ ਸਰੂਪ ਨੇ ਦਸਵੇਂ ਦਸੇ ਪਾਤਸ਼ਾਹੀਆਂ, ਪਰ ਭਾਈ ਨਿਰੰਕਾਰ ਤੋਂ ਸਭ ਤੋਂ ਵੱਡਾ ਹੈ ਨਾ ਪਰਮੇਸ਼ਰ। ਉਹਦੇ ਲਕਸ਼ਣ ਕਰਦੇ ਨੇ, ਚਿੰਤਨ ਕਰਦੇ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਗੁਰਬਾਣੀ ਦੇ ਵਿੱਚ ਸਤ ਸੰਗਤ ਜੀ ਪਤਾ ਹੀ ਹੈ, ਦੇਖ ਲਓ 523 ਵਾਰੀ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਉਂਦਾ। ਮਹਾਰਾਜ ਮੰਗਲ ਕਰਿਆ ਕਰਦੇ ਜਦੋਂ ਬਾਣੀ ਉਚਾਰਨ ਲੱਗਦੇ। ਇੱਕ ਅਦਵੈਤ ਨੂੰ ਬ੍ਰਹਮ ਹੈ, ਓਅੰਕਾਰ ਸਾਰਾਂ ਦਾ ਪ੍ਰਕਾਸ਼ਤਾ ਹੈ, ਸਤ ਨਾਸ ਤੋਂ ਰਹਿਤ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸੇ ਲਕਸ਼ਣਾਂ ਵਾਲਾ ਜੋ ਵਾਹਿਗੁਰੂ ਹੈ ਉਹਦੀ ਪ੍ਰਾਪਤੀ ਕੈਸੇ? ਸਲੇਖਾ ਅਲੰਕਾਰ ਦੇ ਨਿਯਮ ਅਨੁਸਾਰ ਸਤਿਗੁਰ ਪ੍ਰਸਾਦ ਦੁਆਰਾ ਮੋੜ ਕੇ ਸਤਸੰਗ ਜੀ ਅਰਥ ਕਿ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋ ਜਾਵੇ ਤਾਂ ਉਹ ਪ੍ਰਾਪਤ ਹੋ ਜਾਂਦਾ। ਇਹ ਵਸਤੂ ਨਿਰਦੇਸ਼ ਮੰਗਲ ਕਰਕੇ ਫਿਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਮੰਗਲ ਦਸਵੇਂ ਪਾਤਸ਼ਾਹ ਨੇ ਦਸਵੇਂ ਗੁਰੂ ਗ੍ਰੰਥ ਸਾਹਿਬ ਸਤਸੰਗ ਜੀ ਪ੍ਰਗਟ ਕੀਤਾ। ਸ਼੍ਰੋਮਣੀ ਜੋ ਸਤਸੰਗ ਜੀ ਵਾਹਿਗੁਰੂ ਅਚਰਜ ਰੂਪ ਹੈ, ਉਸ ਵਾਹਿਗੁਰੂ ਦੀ ਸਦਾ ਹੀ ਜਿੱਤ ਹੈ। ਜਿਹੜਾ ਇਸ ਸਤਸੰਗ ਜੀ ਮੰਗਲ ਦਾ ਜਾਪ ਜਪੇਗਾ ਉਸ ਜੀਵ ਦੀ ਵੀ ਸਦਾ ਫਤਿਹ ਜਿੱਤ ਹੋਵੇਗੀ। ਇਹ ਦੋਨੋਂ ਮੰਗਲ ਸਤਸੰਗ ਜੀ ਐਨ ਮੈਨ ਦਸਵੇਂ ਪਾਤਸ਼ਾਹ ਅਤੇ ਗੁਰੂ ਨਾਨਕ ਦੇਵ ਪਹਿਲੇ ਗੁਰੂਆਂ ਵਾਲਾ ਮੂਹਰੇ ਸਤਸੰਗ ਜੀ ਰੱਖ ਕੇ ਭਾਈ ਸਾਹਿਬ ਜੀ ਭਾਵਨਾ ਨਾਲ ਮਗਰੋਂ ਸਤਸੰਗ ਜੀ ਫਿਰ ਆਪ ਮੰਗਲ ਕਰਦੇ ਹਨ ਆਪਣੀ ਕਾਵਿ ਦੇ ਵਿੱਚ।
ਦੋਹਰਾ ਸਤਚਿਤ ਆਨੰਦ ਸਮਾਨ ਇੱਕ,
ਕੀ ਕਹਿੰਦੇ ਨੇ? ਅਰਥ ਅਕਾਦਸ਼ਮੀ ਰਾਸ ਲਿਖਿਅਤ, ਗਿਆਰਵੀਂ ਰਾਤ ਸਤਸੰਗ ਜੀ ਲਿਖਣ ਲੱਗੇ ਨੇ, ਆਰੰਭ ਹੋ ਰਹੀ ਹੈ ਕਥਾ। ਅੱਗੇ ਸਤਸੰਗ ਜੀ ਅਕਾਲ ਪੁਰਖ ਦਾ ਮੰਗਲ ਕਰਦੇ ਆਪਣੇ ਕਾਵਿ ਦੇ ਅੰਦਰ। ਵਾਹਿਗੁਰੂ ਕੈਸਾ? ਸਤ ਚਿੱਤ ਅੰਦ ਆਨੰਦ, ਸਤ ਸਰੂਪ ਹੈ, ਚੇਤਨ ਹੈ, ਆਨੰਦ ਹੈ। ਇਹ ਤਿੰਨੇ ਲਕਸ਼ਣ ਪਰਮੇਸ਼ੁਰ ਦੇ ਸਦਾ ਹੀ ਨੇ, ਭਾਵੇਂ ਸਾਕਾਰ ਹੋਵੇ ਭਾਵੇਂ ਨਿਰਾਕਾਰ ਹੋਵੇ। ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਨ ਸਗਲੀ ਮੋਹੀ। ਵਾਹਿਗੁਰੂ ਮਾਇਆ ਸਬਲ ਹੋ ਕੇ ਆਕਾਰ ਦੇ ਸਹਿਤ ਹੋ ਜਾਂਦਾ, ਮਾਇਆ ਤੋਂ ਪਰੇ ਹੋ ਕੇ ਨਿਰਾਕਾਰ ਹੈ। ਸਮਝਣ ਵਾਲੀ ਬਾਤ ਹੈ ਸਤਸੰਗਤ ਜੀ, ਜਿਸ ਸਰੂਪ ਦੇ ਵਿੱਚ ਆ ਦੇਹਾਂ ਦੇ ਪਿੰਜਰਿਆਂ ਚੋਂ ਨਿਕਲ ਕੇ ਮੁਕਤ ਹੋ ਕੇ ਆਪਾਂ ਸਮਾਉਣਾ, ਉਸ ਰੂਪ ਦੇ ਆਪਾਂ ਨੂੰ ਲਕਸ਼ਣ ਪਤਾ ਹੋਵੇ ਕਿਹਾ ਗਿਆ ਹੈ। ਸਹੁਰੇ ਘਰ ਦੇਰ ਜੇਠ ਸਭ ਕੁਛ ਹੁੰਦੇ, ਲੇਕਿਨ ਬੀਬੀਆਂ ਸੰਗਦੀਆਂ ਵੀ, ਲੇਕਿਨ ਅੰਤਰ ਹਿਰਦੇ 'ਚ ਉਹਨਾਂ ਦੀ ਰੁਚੀ ਹੁੰਦੀ ਹੈ ਕਿ ਸਾਨੂੰ ਪਤੀ ਦਾ ਪਤਾ ਲੱਗੇ ਵੀ ਕਿਹੋ ਜਿਹੇ ਲਕਸ਼ਣਾਂ ਵਾਲਾ ਹੈ, ਕਿਹਾ ਜਿਹਾ ਸੁਭਾਅ ਹੈ, ਕਿ ਸਾਡੀ ਜ਼ਿੰਦਗੀ ਉਹਦੇ ਚਰਨਾਂ 'ਚ ਬਤੀਤ ਹੋਣੀ ਹੈ, ਅਸੀਂ ਉਹਦੇ ਨਾਲ ਮਿਲਣਾ ਹੈ, ਨੇੜੇ ਨੇੜੇ ਅਤੇ ਨੇੜੇ ਸੰਬੰਧ ਹੈ। ਅੱਜ ਸਤਸੰਗ ਜੀ ਆਪਾਂ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਬੈਠੇ ਹਾਂ, ਸਤਿਗੁਰੂ ਜੀ ਆਪਣੇ ਗੁਰੂ ਸਾਹਿਬ ਹਨ, ਪਰਮੇਸ਼ਰ ਰੂਪ ਨੇ। ਆਹ ਦੇਹ ਤਿਆਗ ਕਰਕੇ ਜਿਨ੍ਹਾਂ ਗੁਰਮੁਖਾਂ ਨੇ ਸਾਰੀ ਜ਼ਿੰਦਗੀ ਨਿਭਾ ਦਿੱਤੀ, ਸਾਰੀ ਉਮਰ ਸਤਸੰਗਤ ਜੀ ਸਿੱਖੀ ਨਿਭਾਈ ਹੈ, ਉਹਨਾਂ ਨੂੰ ਪਤਾ ਨਹੀਂ ਕਿ ਸਰੀਰ ਤਿਆਗ ਕੇ ਅਸੀਂ ਕਿੱਥੇ ਜਾਣਾ ਹੈ, ਕਿ ਅਸੀਂ ਜੰਮ ਸਾਡੀ ਬਾਂਹ ਫੜ ਕੇ ਲਿਜਾਣਗੇ। ਜੇ ਜੰਮ ਹੀ ਬਾਂਹ ਫੜ ਕੇ ਲਗਾਏ ਤਾਂ ਸਤਸੰਗ ਜੀ ਇਸ ਡਰ ਵਿੱਚ ਕਾਹਨੂੰ ਆਉਣਾ ਫਿਰ ਆਪਾਂ। ਸਿੰਘ ਸਰਨ ਕਤ ਜਾਈਏ ਜਾਂ ਜੰਬਕ ਗ੍ਰਾਸ ਹੈ, ਸ਼ੇਰ ਦੀ ਸ਼ਰਨ ਪਿਆ ਕੀ ਫਾਇਦਾ ਜੇ ਗਿੱਦੜੀ ਖਾ ਜਾਣ। ਸਤਸੰਗਤ ਜੀ ਇਸੇ ਤਰ੍ਹਾਂ ਅੰਤ ਦਾ ਸਮਾਂ ਹਰ ਇੱਕ ਦਾ ਸਿਰ ਦੇ ਉੱਤੇ ਖੜਾ ਹੈ। ਬਾਜ ਪੈਂਦੇ ਦੇਖੇ ਸਤਸੰਗ ਜੀ ਸਾਰਿਆਂ ਜਾਨਵਰਾਂ ਨੂੰ, ਲੇਕਿਨ ਹੰਸਾਂ ਦੇ ਉੱਤੇ ਕਦੇ ਬਾਜ ਪੈਂਦਾ ਦੇਖਿਆ? ਬਗਲਿਆਂ ਦੀਆਂ ਵੀ ਗਰਦਨਾਂ ਮਰੋੜ ਲੈਂਦੇ ਬਾਜ, ਬਹੁਤ ਸਾਰੇ ਜਾਨਵਰਾਂ ਨੂੰ ਅੜਦ ਅੜਦ ਕੇ ਰੱਖ ਦਿੰਦੇ, ਮਾਸਾਹਾਰੀ ਜਾਨਵਰ ਬਾਜ ਹੈ, ਲੇਕਿਨ ਹੰਸ ਤੇ ਝਾਉਟ ਨਹੀਂ ਕਦੇ ਵੀ ਮਾਰਦਾ। ਇਸ ਤਰ੍ਹਾਂ ਜਮ ਸਾਰੀ ਸ੍ਰਿਸ਼ਟੀ ਨੂੰ ਸਤਸੰਗਤ ਜੀ ਭੰਨਦੇ ਦੇਖੇ, ਸਭ ਦੀਆਂ ਦੇਹਾਂ ਨਾਲ ਸੁਣਦੀਆਂ, ਲੇਕਿਨ ਗੁਰਮੁਖ ਗੁਰਸਿੱਖਾਂ ਨੂੰ ਦੇ ਸੱਚ ਨਹੀਂ ਜਮ ਨੇੜੇ ਨਹੀਂ ਆ ਸਕਦਾ। ਇਹ ਪ੍ਰਤਾਪ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹੈ। ਇਸ ਡਰ ਵਿੱਚ ਤਦੇ ਬੈਠੇ ਹਾਂ, ਸਭਨਾ ਸਹੁਰੇ ਵਜਨਾ ਸਮਕ ਲਾਵਣ ਹਾਰ, ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਕਿ ਅੱਗੇ ਜਿਸ ਵੇਲੇ ਅਸੀਂ ਜਾਣਾ ਹੈ, ਇੱਥੇ ਤਾਂ ਕਿਸੇ ਨੇ ਸਾਥ ਨਹੀਂ ਦੇਣਾ, ਭਾਵੇਂ ਪੁੱਤਰ ਨੇ, ਧੀਆਂ ਨੇ, ਭੈਣ ਹੈ, ਭਰਾ ਹੈ, ਸਾਥ ਵਿਚਾਰੇ ਦੇਣ ਕੀ? ਉਹ ਤਾਂ ਆਪਣੇ ਆਪ ਰੱਖਿਆ ਨਹੀਂ ਕਰ ਸਕਦੇ, ਸਾਡੀ ਉੱਥੇ ਕਿੱਥੇ ਬਾਂਹ ਬਣਨਗੇ, ਉਹਨਾਂ 'ਚ ਸ਼ਕਤੀ ਨਹੀਂ ਹੈ। ਉੱਥੇ ਸ਼ਕਤੀ ਹੈ ਤਾਂ ਗੁਰੂ ਸਾਹਿਬ ਵਿੱਚ ਹੈ, ਬ੍ਰਹਮ ਗਿਆਨੀਆਂ ਵਿੱਚ ਹੈ। जो गुरु के पंज प्यारे ने बाबा बुढ़ा जी जैसे महापुर कहे जे गुरु के गुरपुरी च रहन वाले उन्हां विच शहीदां सिंघां विच है। होर कोई साड़ी उस वेले बाह पकड़न नूं तैयार नहीं, नहीं तां सतसंगी जमने तां सब नूं घड़ीसना है। सो प्रेमी जनो, ओ वाहिगुरु दे नाल जिहड़े नाल असीं मिलना चाहुंदे हां, ये इच्छा धार के संगत च आउने हां, पुन दान करदे हां, साडे मन दी उज्जलताई होवे, सिमन भजन करते हैं, मन टकाउंदे हैं, गुरबाणी पढ़ते हैं कि वाहिगुरु मिले सतसंग जी, वो निशानी तो होनी चाहिए है। एक परोह ज्ञान है, एक अपरोक्ष ज्ञान। परोह ज्ञान वो होंदा ग्रंथ द्वारा निशानी देख लेनी भी यह जिहा परमेश्वर है। किसी बंदे नूं तुसीं मिलना होवे पिंड विच किसे जाके, पहला किसी को पुछ के जाओगे, वह दसूगा भी तू पिंड च जा वड़ी, यही जी निशानी वाला वह ਤੁਹਾਨੂੰ ਗਿਆਨ ਤਾਂ ਹੋ ਗਿਆ ਨਾ। ਅਪਰੋਕਸ਼ ਗਿਆਨ ਮਿਲ ਕੇ ਹੋਵੇਗਾ ਵੀ ਹਾਂ ਹੁਣ ਲੱਭ ਗਿਆ ਉਹੀ ਹੈ, ਲੇਕਿਨ ਜੇ ਪਹਿਲਾਂ ਨਾ ਨਿਸ਼ਾਨੀਆਂ ਦੱਸੀਆਂ ਹੁੰਦੀਆਂ ਤਾਂ ਤੁਸੀਂ ਲੱਭ ਨਹੀਂ ਸਕਦੇ। ਇਸ ਤਰ੍ਹਾਂ ਵਾਹਿਗੁਰੂ ਦੀਆਂ ਨਿਸ਼ਾਨੀਆਂ ਦੱਸਣ ਵਾਲੇ ਸਤਸੰਗ ਜੀ ਗੁਰੂ ਸਾਹਿਬ ਹਨ। ਗੁਰਬਾਣੀ ਦੁਆਰਾ ਦੱਸਦੇ ਕਿ ਸਤ ਚੇਤਨ ਆਨੰਦ ਹੈ, ਸਤ ਸਰੂਪ ਹੈ, ਇਸੇ ਤਰ੍ਹਾਂ ਸਤ ਸ੍ਰੀ ਚੇਤਨ ਸਰੂਪ ਹੈ ਔਰ ਆਨੰਦ ਸਰੂਪ ਹੈ। ਇਹ ਤਿੰਨੇ ਲੱਛਣ ਨਿਰਾਕਾਰ ਦੇ ਨੇ। ਹੁਣ ਸੱਚ ਦਿਸਦਾ ਤਾਂ ਨਹੀਂ ਅੱਖਾਂ ਦੇ ਨਾਲ, ਚੇਤਨ ਕਲਾ ਆਪਣਾ ਹੱਥ ਵੀ ਹਿਲਾ ਲਓ, ਰਸਨਾ ਵੀ ਹਿਲਦੀ, ਹਿਲਾਉਣ ਵਾਲੀ ਸ਼ਕਤੀ ਤਾਂ ਨਹੀਂ ਦਿੰਦੀ, ਉਹ ਚੇਤਨ ਹੈ। ਜੜ ਵਿਲਕਸ਼ਣ ਅਤੇ ਸਤੀ ਚੇਤਨ ਤੋਂ, ਜਿਹੜਾ ਜੜ ਤੋਂ ਵੱਖਰਾ ਹੋਵੇ ਉਹ ਚੇਤਨ ਹੋਇਆ ਕਰਦਾ, ਸ਼ਾਸਤਰਾਂ ਦਾ ਵੀ ਲੇਖ ਹੈ। ਸੋ ਇਸੇ ਤਰ੍ਹਾਂ ਆਨੰਦ ਸਰੂਪ ਹੈ, ਆਨੰਦ ਵੀ ਆਪਾਂ ਨੂੰ ਅੱਖਾਂ ਨਾਲ ਨਹੀਂ ਦਿਸਦਾ। ਆ ਜਿਹੜਾ ਖਾਣ ਪੀਣ ਪਹਿਨਣ ਦਾ ਆਨੰਦ ਹੈ, ਪਤਾ ਤਾਂ ਅਨੁਭਵ ਤਾਂ ਮਨ ਕਰਦਾ ਵੀ ਹੈਗਾ ਕੋਈ ਆਨੰਦ, ਦੁੱਖ ਨੂੰ ਵੀ ਮਹਿਸੂਸ ਕਰਦਾ ਵੀ ਦੁੱਖ ਵੀ ਹੈਗਾ, ਲੇਕਿਨ ਇੱਕ ਦੂਜੇ ਨੂੰ ਦਿਖਾ ਨਹੀਂ ਸਕਦਾ ਵੀ ਆਹ ਮੇਰੀ ਹੱਥ ਦੇ ਉੱਤੇ ਮੇਰਾ ਦੁੱਖ ਰੱਖਿਆ, ਮੇਰੇ ਹੱਥ 'ਤੇ ਸੁੱਖ ਰੱਖਿਆ, ਦੇਖ ਲਾ ਕਿ ਉਹ ਸਥੂਲ ਨਹੀਂ ਹੈ, ਸੂਖਮ ਹਨ। ਉਹ ਜਿਹੜਾ ਸਤਸੰਗੀ ਪਦਾਰਥਾਂ ਦਾ ਆਨੰਦ ਆਪਾਂ ਅਨੁਭਵ ਕਰਦੇ ਹਾਂ, ਇਹ ਦੇਖ ਲਓ ਇਹਨੂੰ ਆਪਾਂ ਛੱਡਣ ਨੂੰ ਤਿਆਰ ਨਹੀਂ ਸਾਰੀ ਜ਼ਿੰਦਗੀ। ਇਹ ਆਨੰਦ ਭੋਗੰ ਤਾਂ ਰੋਗੰ, ਇਹ ਆਨੰਦ ਦਾ ਬਦਲ ਆਪਾਂ ਨੂੰ ਰੋਗ ਪੈਦਾ ਹੁੰਦੇ ਪਦਾਰਥਾਂ ਦੇ ਸੰਬੰਧ ਨਾਲ। ਜਿਹੜਾ ਆਨੰਦ ਪ੍ਰਾਪਤ ਹੁੰਦਾ ਆਪਾਂ ਨੂੰ, ਇਹ ਸਤਸੰਗਤ ਜੀ ਦੁੱਖਾਂ 'ਚ ਬਦਲ ਜਾਂਦਾ। ਇੱਥੇ ਜਿਹੜਾ ਸਤਸੰਗਤ ਜੀ ਵਾਹਿਗੁਰੂ ਦਾ ਆਨੰਦ ਹੈ, ਉਹ ਪਦਾਰਥਾਂ ਦੇ ਸੰਬੰਧ ਨਾਲ ਨਹੀਂ। ਸੁੱਖ ਨਾਮ ਮਨ ਕੀ ਇਕਾਗਰਤਾ ਕੋ ਜਾਣੀ ਹੈ, ਸ਼ਬਦ ਦੇ ਆਸਰੇ ਮਨ ਨੇ ਇਕਾਗਰ ਹੋ ਜਾਣਾ, ਫਿਰ ਆਪਾਂ ਨੂੰ ਆਨੰਦ ਅਨੁਭਵ ਹੁੰਦਾ। ਕੀਰਤਨ ਸੁਣਦੇ ਬੜਾ ਆਨੰਦ ਆਇਆ, ਬਈ ਕਿਵੇਂ ਆਇਆ, ਮਨ ਦੀ ਇਕਾਗਰਤਾ ਹੋ ਗਈ ਹੈ, ਸ਼ਬਦ ਦੇ ਵਿੱਚ ਬ੍ਰਹਮ ਦੇ ਲਕਸ਼ਣ ਕੀਤੇ ਹੋਏ ਨੇ, ਉਹ ਪਰਮੇਸ਼ਰ ਦੇ ਗੁਣ ਸੁਣ ਲਏ ਆਪਾਂ, ਜਿਹਦੇ 'ਤੇ ਸਤਸੰਗ ਜੀ ਆਪਾਂ ਨੂੰ ਇਤਕਾਦ ਹੈ, ਨਾਲੇ ਪ੍ਰੇਮ ਹੈ, ਮਿਲਣ ਦੀ ਇੱਛਾ ਹੈ ਜਿਹਦੇ ਨਾਲ, ਉਸ ਵੇਲੇ ਆਪਾਂ ਕਹਿੰਦੇ ਬੜਾ ਆਨੰਦ ਆਇਆ। ਸੋ ਉਹ ਆਨੰਦ ਸਤਸੰਗ ਜੀ ਜੇ ਅੱਠੇ ਪਹਿਰੀ ਬਣਿਆ ਰਹੇ, ਫਿਰ ਦੇਖ ਲਓ ਕੌਣ ਛੱਡਦਾ ਇਹੋ ਜਿਹੇ ਆਨੰਦ ਨੂੰ। ਪਦਾਰਥਾਂ ਦੇ ਆਨੰਦ ਨਹੀਂ ਛੱਡੇ ਜਾਂਦੇ ਜੇ ਸਤਸੰਗ ਜੀ, ਉਹ ਮਨ ਦੀ ਇਕਾਗਰਤਾ ਦਾ ਆਨੰਦ ਜਿਹਨਾਂ ਗੁਰਮੁਖਾਂ ਨੂੰ ਆਇਆ ਹੈ। ਬਲਿਹਾਰ ਜਾਈਏ ਔਰ ਗੁਰੂ ਸਾਹਿਬ ਤਾਂ ਉਸ ਅੱਠੇ ਪੈਰੀ ਉਸੇ ਆਨੰਦ 'ਚ ਰਹਿੰਦੇ ਨੇ। ਸੋ ਉਹ ਆਨੰਦ ਸਰੂਪ ਹੈ, ਆਨੰਦ ਗੁਣ ਨਹੀਂ ਉਹਦੇ 'ਚ, ਗੁਣ ਨਿਕਲ ਜਾਂਦਾ ਕਈ ਗੇਰ ਫਿਰ ਆ ਜਾਂਦਾ, ਲੇਕਿਨ ਆਪਣਾ ਸਰੂਪ ਨਹੀਂ ਨਿਕਲ ਸਕਦਾ, ਨਾ ਸਤਸੰਗ ਜੀ ਪ੍ਰਵੇਸ਼ ਹੋਵੇ। ਸੋ ਇਸ ਕਰਕੇ ਸਤ ਚੇਤਨ ਆਨੰਦ ਵਾਹਿਗੁਰੂ ਨਿਰਾਕਾਰ ਹੈ। ਅੱਗੇ ਆਪ ਜੀ ਕੋਲੋਂ ਪੰਕਤੀ,
ਨਿਰਗੁਣ ਸਰਗੁਣ ਮਾਹੇ,
ਹੈ ਇੱਕੋ ਹੀ ਸਮਾਇਆ ਹੋਇਆ ਸਤ ਚੇਤਨ ਆਨੰਦ ਰੂਪ, ਉਹ ਕਰਕੇ ਸਾਰੇ ਸਮਾਇਆ ਹੋਇਆ। ਕਿੰਨਾ ਚ ਸਮਾਇਆ ਹੋਇਆ? ਨਿਰਗੁਣ ਸਰਗੁਣ ਦੇ ਵਿੱਚ ਸਮਾਇਆ ਹੋਇਆ ਹੈ। ਨਿਰਗੁਣ ਸਰਗੁਣ ਕਿਵੇਂ ਬਣੇ? ਮਾਇਆ ਕਰਕੇ। ਦੋ ਭਰਾ ਨੇ, ਕਹਿੰਦੇ ਵੀ ਕਿਵੇਂ ਨੇ ਉਹ ਦੋਨੋਂ ਭਰਾ? ਕਹਿੰਦੇ ਦੋਨਾਂ ਦਾ ਜ਼ਮੀਨ ਸਮਾਨ ਦਾ ਫਰਕ ਹੈ। ਕਿਉਂ? ਕਹਿੰਦੇ ਉਹਦੇ ਕੋਲ ਤਾਂ ਮਾਇਆ ਬੜੀ, ਉਹਦੇ ਕੋਲ ਮਾਇਆ ਹੀ ਨਹੀਂ, ਮਾਇਆ ਕਰਕੇ ਵੱਡੇ ਛੋਟੇ ਮੰਨ ਲਿਆ, ਭਾਊ ਤਾਂ ਵਿਚਾਰੇ ਇੱਕੋ ਜਿਹੇ ਹੀ ਨੇ। ਇਸੇ ਤਰ੍ਹਾਂ ਸਤਸੰਗਤ ਜੀ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਮਹਾਂਵਾਕ ਹੈ, ਇਹਦੇ ਵਿੱਚ ਵੀ ਸਤਸੰਗਤ ਜੀ ਭੇਤ ਹੈ। ਨਿਰਗੁਣ ਸਰਗੁਣ, ਆਪਾਂ ਨਿਰਗੁਣੇ, ਆਪਣੇ 'ਚ ਗੁਣ ਕੋਈ ਨਹੀਂ ਹੈ। ਸਰਗੁਣ ਸਹਿਤ ਗੁਣ ਦੇ ਸਰ ਮਾਇਆ ਸਬਲ ਹੈ ਪਰਮੇਸ਼ਰ, ਜਦੋਂ ਮਾਇਆ ਦੇ ਸਹਿਤ ਹੋ ਜਾਂਦਾ ਉਦੋਂ ਉਹ ਵੀ ਸਰਗੁਣ ਕਹਾਉਂਦਾ ਹੈ, ਉਹਦੇ ਅੰਦਰ ਸਾਰੇ ਗੁਣ ਆ ਜਾਂਦੇ ਨੇ। लेकिन सरगुण ईश्वर दे विच भी जिहड़ा सृष्टि नूं रचदा है जीव दे विच भी सत चेतन दोनों च ही समाया होया देख लो सरगुण विच भी निर्गुण विच भी लेकिन साध संगत जी दोनों का फर्क की है आपां अविद्यापादी करके बने अपने शरीर जिहड़ा ईश्वर है उस मायापादी करके है इत्थे आके सतसंग जी तीन समझ लैने ईश्वर दा ते अकाल पुरख दा फर्क है इसे तरह सतसंग जी भगवान कह लो ईश्वर कह लो यह माया सबल दे नाउ ने अकाल पुरख की दे मोह कोट कमिश्न महेश कोट इंद्र ब्रह्मा किते रबसस कोट चलेस एक अकाल पुरख एक काल पुरख है अकाल पुरख ना ही सिर काला निराकार दा नाम है निर्गुण स्वरूप जिहड़ा कहिंदा खालसा भन्न दे फोटां फोटवां ऐ कर दे असी दा निराकार दे उपासक वह है सत चेतन आनंद दूजे नंबर ते आवेगा ईश्वर माया सबल जी ने सतसंग जी माया इच्छा अनुसार प्रगट करके आप अवतार धारदा है थां थां ते पीर पकंबर बनता है थां थां ते अवतार धारदा है थां थां ते गुरु स्वरूप हो करके गुरु नानक देव जी सतसंग जी प्रगट माता तृप्ता दी कुख चों जदों ब्रह्म ने माता तृप्ता दी कुख द्वारा शरीर धारिया उहदा नाम नानक रखिया गया ना वास्तविकता सत चेतन आनंद है इसे तरह सतसंग जी ईश्वर अकाल पुरख निर्गुण ते एक जीव ये तीन हो गए इसे करके आपां कहने आ तत्तों मसी अहं ब्रह्मस्मि प्रज्ञान मानंद ब्रह्म अयं आत्म ब्रह्म ये चौहां वेदां दे महावाक ने चार सतगुरु जी ने सानू किसे गोचरे छड़िया नहीं जब जी साहब जी महावाक ने उत्ते तू सदा सलामत निरंकार चार वेर तू जीव दा बुद्ध कहे वाच वाच कसवंद द्वारा सदा सलामत सतसंग जी ईश्वर दा निरंकार शब्द है जिहड़ा निर्गुण दा सत चेतन आनंद दा बोध कहे इस ढंग दे नाल सतसंग जी वह दोनों च ही समाया होया परमेश्वर एक माया आले कोलो माया खोलो वो दोनों भरा एको जी ने ओनू गरीब गरीब पुना ना वह देखो वह अमीर पुना ना देखो फिर सतसंग जी उ है इस ना जीव दे अंदर अलपगता कढ़ दे ईश्वर विचों सरबगता कढ़ दे दोनों सत चेतन व्याप रहा है ऐहा जिहा वाहिगुरु है सतसंग जी भगती तो बाद जदों ज्ञान होवेगा ना ऐहे जे सरूप विच अपनी सदा वास्ते लीनता है उत्थे जमन मरन दा तां नौ ही है नहीं लेस ही नहीं है सूरज कोले नेरा नहीं उस वास्ते सतसंग जी जमन मरन दा तां सुपने विच भी भाषदा नहीं है सो वो अकाल पुरख दा अज भाई साहब जी मंगल कर रहे ने
ज्ञान दिख गुण ईश के
ईश्वर दे अंदर की ने गुण ने निर्गुण सरगुण है ना ज्ञानवान है ओ
जीव बिखे ए नाहे
अपने अंदर ज्ञान दा गुण नहीं आपा अज्ञानी हां
कब संकेत मर्यादा दा मंगल सोइया गुण मंदर सुंदर देह प्रभा
जेड़ा मर्यादा पुरुषोत्तम व्यक्ति हुंदा खालसा जी मर्यादा नहीं त्यागदा ओदे ते किते दोष ना अर्पना चाहिए कि शायद बई ये भाई साहब जो कथा दे लिखारी हन लिख रहे ने बई शायद देवी दे उपाशक होणगे दुनिया बहुत दोष लाउंदी है गुण देखो हर एक दे औगुण ना देखो जिहड़ा औगुण देखण लग जांदा उहनूं गुण भी औगुण भासण लग जांदे हन आप जी सतसंग जी सुरस्ती दा मंगल करदे ने सुरस्ती कौन है वाहिगुरू दी सत्ता दे अधीन उस दी जिम्मेवारी रसना दे उत्ते बसण दी है वह रसना नूं सतसंग जी जिधर मर्जी घुमा दिंदी है अखन जोर चुपै ना जोर जोर ना मंगण देण ना जोर जोर नहीं है आपां आख दीए जोर ना बाणी पढ़ांगे असी मंगण विच भी जोर नहीं है सुरस्ती यही जी जवान उलटाई कुंभकर्ण ने मंगना सी एक रात सोवां छे महीने जागदा रहा जवान उलटा के रख दिती कहिंदे छे महीने सोवां एक दिन ही जागा आखण विच भी जोर नहीं ते मंगण विच भी जोर नहीं है सो सतसंगत जी सृष्टि दा मंगल करदे ने जिहड़ी सतसंगत जी कविता दी दाती है सारे जिहड़े कवि ने ओ सतसंग जी मर्यादा तो पिछे नहीं हटदे ਤਾਂ ਆਪ ਜੀ ਦੱਸਦੇ ਹਨ ਗੁਰੂ ਪੰਕਤੀ ਇਹੀ ਦੁਬਾਰਾ
ਗੁਣ ਮੰਦਰ ਸੁੰਦਰ
ਭਾਈ ਸਾਹਿਬ ਜੀ ਕਹਿੰਦੇ ਭਾਈ ਉਹ ਗੁਣਾਂ ਦਾ ਮੰਦਰ ਹੈ ਘਰ ਹੈ ਬੜੀ ਸੁੰਦਰ ਸਰੂਪ ਹੈ ਸ੍ਰਸ਼ਟੀ ਦਾ
ਦੇਹ ਪ੍ਰਭਾ ਸੰਪਾਰਦ
ਦੇਹ ਦੀ ਜਿਹੀ ਸੋਭਾ ਬੜੀ ਉੱਜਲ ਹੈ ਪਾਰੇ ਵਰਗੀ
ਚੰਦਰਕ ਚੰਦ ਸਚੰਦਨ
ਇਹ ਐਸੀ ਸਤ ਸੰਗਤ ਜੀ ਕੈਸੀ ਹੈ ਸ਼ੀਤਲਤਾਈ ਚੰਦਰਮਾ ਵਰਗੀ ਹੈ ਸ੍ਰਸ਼ਟੀ ਦੇ ਅੰਦਰ
ਵਰ ਬੰਧਨ ਬਿੰਦ ਸੋ
ਚੰਦਨ ਹਾਂਜੀ ਚੰਦਨ ਦੀ ਨਿਆਈ ਸਤ ਸੰਗਤ ਜੀ ਬੜਾ ਠੰਡਾ ਸੁਭਾਅ ਹੈ
ਸੋ ਪਾਲ ਪੈ ਤੁੰਦਲ
ਵਰ ਬੰਧਨ ਬਿੰਦ ਸਗਰ ਉਹਦੇ ਮੱਥੇ ਦੇ ਉੱਤੇ ਸਤ ਸ੍ਰੀ ਸੰਧੂਰੀ ਟਿੱਕਾ ਲਾਇਆ ਹੋਇਆ ਜਿਹਦੇ ਵਿੱਚ ਚੌਲ ਚਮਕਦਾ ਹੈ
ਚੰਦ ਕਲਾ ਵਿੱਚ ਜੋਮੈ ਨੰਦਨ
ਮਨ ਸਤ ਸੰਗਤ ਜੀ ਚੰਦਰਮਾ ਦੇ ਵਿੱਚ ਮੰਗਲ ਗ੍ਰਹਿ ਦੀ ਕੋਈ ਕਲਾ ਚਮਕ ਰਹੀ ਹੈ ਇਸ ਤਰ੍ਹਾਂ ਦਾ ਉਹ ਭਾਸ਼ ਪੈਂਦਾ ਮੱਥੇ ਤੋਂ ਸ੍ਰਸ਼ਟੀ ਦੇ
ਘਰ ਬੰਦ ਕਰੋ ਪਦ ਬੰਧਨ ਕੋ
ਭਾਈ ਸਾਹਿਬ ਜੀ ਕਹਿੰਦੇ ਹੱਥ ਜੋੜ ਕਰਕੇ ਉਸ ਨੂੰ ਸਤਿਕਾਰ ਨਾਲ ਮੱਥਾ ਟੇਕਦੇ ਹਾਂ
ਹਰ ਬਿੰਦ ਮਨਿੰਦ ਆਨੰਦ ਮਲੰਦਨ
ਬੜਾ ਭਾਰੀ ਆਨੰਦ ਦੇਣ ਵਾਲੀ ਹੈ ਜਿਵੇਂ ਕਵਲ ਭੌਰਿਆਂ ਨੂੰ ਆਨੰਦ ਦਿੰਦੇ ਹੈ ਐ ਕਵੀਆਂ ਨੂੰ ਕਵਿਤਾ ਦੀ ਦਾਤੀ ਹੈ ਉਹ ਆਨੰਦ ਦਿੰਦੀ ਹੈ
ਘਰ ਬੇਨਵਤੀ ਮੁਝ ਦੇਹੋ ਮਤੀ
ਹੱਥ ਵਿੱਚ ਬੀਨਾ ਹੈ ਵਾਹਿਗੁਰੂ ਦਾ ਜਸ ਕਰਦੀ ਹੈ ਸ੍ਰਸ਼ਟੀ ਸਾਨੂੰ ਵੀ ਤੂੰ ਕਾਵ ਉਚਾਰਨ ਦੀ ਮਤ ਦੇ
ਸਭ ਸਾਰ ਸੁਤੀ ਦੁੱਖ ਦੰਦ ਨਕੰਦਨ
ਸਾਰੇ ਦੰਦਾਂ ਨੂੰ ਸਮੂਹ ਦੁੱਖਾਂ ਨੂੰ ਕੱਟਣ ਵਾਲੀ ਇਹ ਸ੍ਰਸ਼ਟੀ
ਦੋਰਾ ਪਸਰਿਓ ਜਸ ਦਸ ਦਿਸਨ ਮੈਂ
ਅੱਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਕਰਦੇ ਹਨ ਦਸਾਂ ਪਾਤਸ਼ਾਹੀ ਦੇ ਨੰਬਰਵਾਰ ਮੰਗਲ ਕਰਕੇ ਫਿਰ ਕਥਾ ਸਤ ਸੰਗਤ ਜੀ ਆਰੰਭ ਕਰਨਗੇ ਇੰਨੀ ਭਾਵਨਾ ਹੈ ਭਾਈ ਸਾਹਿਬ ਦੇ ਹਿਰਦੇ ਅੰਦਰ ਜਿਨ੍ਹਾਂ ਦਾ ਜਸ ਦਸੋ ਦਿਸਾ ਚ ਗੁਰੂ ਨਾਨਕ ਦੇਵ ਜੀ ਦਾ ਪਸਰਿਆ ਹੋਇਆ ਹੈ
ਸੇਤ
ਉੱਜਲ ਫੁੱਲ ਦੀ ਜਿਵੇਂ ਸੁਗੰਧੀ ਫੈਲੀ ਹੁੰਦੀ ਹੈ ਥਾਂ ਥਾਂ ਤੇ ਐ ਉੱਜਲ ਜਸ ਹੈ ਗੁਰੂ ਨਾਨਕ ਦੇਵ ਜੀ ਦਾ
ਅਜਮਤ ਜੁੱਤ ਜੀਤਿਓ ਜਗਤ
ਕਰਾਮਾਤ ਦੇ ਸਹਿਤ ਸਹਿਤ ਸਮਝੀ ਸਾਰਾ ਸੰਸਾਰ ਜਿੱਤਿਆ ਬਾਬੇ ਜਿੱਤੀ ਸਿੱਧ ਮੰਡਲੀ ਕੀਤੋ ਸੂ ਆਪਣਾ ਪੰਥ ਨਿਰਾਲਾ ਥਾਂ ਥਾਂ ਤੇ ਜਿਹੜੇ ਸਿੱਧ ਸੀ ਸਤ ਸੰਗਤ ਜੀ ਕਰਾਮਾਤੀ ਕਰਾਮਾਤਾਂ ਦਿਖਾਉਣ ਵਾਲੇ ਭੰਗਰ ਨਾਥ ਵਰਗੇ ਆਕਾਸ਼ ਚੋਂ ਤਾਰੇ ਤੋੜ ਲਿਆਏ ਸੀ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ ਜਿਸ ਵੇਲੇ ਸਾਹਮਣੇ ਬੈਠ ਕੇ ਕਹਿਣ ਲੱਗੇ ਜੀ ਅਸੀਂ ਆਪਣੀਆਂ ਵਸਤੂਆਂ ਉਡਾਉਂਦੇ ਹਾਂ ਤੁਸੀਂ ਵੀ ਉਡਾ ਕੇ ਦਿਖਾਓ ਇਹਨਾਂ ਨੇ ਸਤ ਸੰਗਤ ਜੀ ਆਪਣੇ ਲੋਟੇ ਮਰਗਾਨੀਆਂ ਜੋ ਜੋ ਵੀ ਚੰਨ ਹੁੰਦੇ ਨੇ ਸਾਧੂਆਂ ਕੋਲੇ ਸਿੱਧਾਂ ਨੇ ਤਾਂ ਆਪਣੀ ਸ਼ਕਤੀ ਨਾਲ ਆਕਾਸ਼ ਉੱਡਣ ਲਾ ਦਿੱਤੀਆਂ ਜਾਨਵਰ ਉੱਡਦੇ ਫਿਰਦੇ ਆ ਕਹਿੰਦੇ ਤੁਹਾਡੇ 'ਚ ਵੀ ਸ਼ਕਤੀ ਹੈ ਮਹਾਰਾਜ ਕਹਿੰਦੇ ਦੱਸੀਏ ਸਿੱਧੋ ਜਿਉਂ ਮਹਾਰਾਜ ਜੀ ਨੇ ਸਤ ਸੰਗਤ ਜੀ ਹੁਕਮ ਦਿੱਤਾ ਆਪਣੇ ਜੋੜੇ ਨੂੰ ਵੀ ਜਾ ਲਾ ਲਿਆ ਇਹਨਾਂ ਸਾਰੀਆਂ ਨੂੰ ਜਿੱਥੇ ਸਤ ਸੰਗਤ ਜੀ ਉੱਡਦੀਆਂ ਫਿਰਦੀਆਂ ਸੀ ਮਹਾਰਾਜ ਦਾ ਜੋੜਾ ਸਾਰਿਆਂ ਤੋਂ ਉੱਤੇ ਚੜ੍ਹ ਗਿਆ ਸਭ ਨੂੰ ਤਾੜ ਤਾੜ ਵੱਜੇ ਡਿੱਗ ਡਿੱਗ ਕੇ ਸਾਰੀਆਂ ਸਿੱਧਾਂ ਦੇ ਚਰਨਾਂ 'ਚ ਆ ਡਿੱਗੀਆਂ ਸੀਗੀਆਂ ਕਹਿੰਦੇ ਜਾਓ ਝਾੜੋ ਚਾੜੋ ਤਾਂ ਫੇਰ ਇਹੀ ਜਿਹੀ ਹਾਲਤ ਹੋਈ ਸਤ ਸੰਗਤ ਜੀ ਸਿੱਧਾਂ ਦੇ ਵੀ ਗੰਜਾਂ 'ਚ ਜੋ ਮਹਾਰਾਜ ਦਾ ਜੋੜਾ ਵੱਜਿਆ ਸਾਰੇ ਇਕੱਠੇ ਹੋ ਗਏ ਸੀਗੇ ਇਹੀ ਜਿਹੀ ਆਪਣੇ ਸ਼ਕਤੀ ਦੇ ਨਾਲ ਇਹਨਾਂ ਨੂੰ ਦਬਾਇਆ ਤਾਂ ਗੁਰਸਿੱਖੀ ਪੰਥ ਪ੍ਰਗਟ ਕੀਤਾ ਨਹੀਂ ਕਿੱਥੇ ਇਹ ਸਿਰ ਚੁੱਕਣ ਦਿੰਦੇ ਸੀ ਸਿੱਧ
ਸ੍ਰੀ ਨਾਨਕ ਸੁਖ ਦੇਤ
ਇਹੋ ਜਿਹੇ ਭਾਈ ਗੁਰੂ ਨਾਨਕ ਦੇਵ ਜੀ ਸੁਖ ਦੇਣ ਵਾਲੇ ਸਿੱਖ ਸੰਗਤਾਂ ਨੂੰ ਉਹਨਾਂ ਨੂੰ ਨਮਸਕਾਰ ਹੈ ਸਾਡੀ
ਅਜਰ ਜਰਨ ਧੀਰਜ ਧਰਨ
ਗੁਰੂ ਨਾਨਕ ਦੇਵ ਜੀ ਦੇ ਥਾਂ ਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ ਅਜਰ ਸ਼ਕਤੀ ਨੂੰ ਜਰਿਆ ਸ਼ਕਤੀ ਹੁੰਦਿਆਂ ਕਿਸੇ ਨੂੰ ਕਰਾਮਾਤ ਨਹੀਂ ਦਿਖਾਈ ਜਿਵੇਂ ਸੂਮ ਆਪਣੀ ਮਾਇਆ ਨੂੰ ਸਾਂਭ ਕੇ ਰੱਖਦਾ ਖਡੂਰ ਸਾਹਿਬ ਵਾਲੇ ਖਹਿਰੇ ਜੱਟ ਦੇ ਜੋ ਗੁੱਤ ਦੇ ਜੱਟਾਂ ਨੇ ਕਹਿ ਤਪਾ ਸੀ ਕੋਈ ਜੋਗੀ ਉਹਨੂੰ ਮੰਨਦੇ ਸੀ ਇਹ ਉਹ ਈਰਖਾ ਨਾਲ ਕਹਿੰਦਾ ਤੁਹਾਡੇ ਪਿੰਡ ਮੀਂਹ ਨਹੀਂ ਪੈਂਦਾ ਤਾਂ ਨਹੀਂ ਜੱਟਾਂ ਨੂੰ ਮੀਂਹ ਪਿਆਰਾ ਹੁੰਦਾ ਮੀਂਹ ਪਿਆ ਨਹੀਂ ਸੀ ਉਸ ਸਮੇਂ ਕਹਿੰਦੇ ਗ੍ਰਸਤੀ ਹੋ ਕੇ ਗੱਦੀ ਲਾ ਕੇ ਪੂਜਾ ਕਰਾਈ ਜਾਂਦਾ ਤੁਹਾਡੇ ਪਿੰਡ ਮੀਂਹ ਤੁਹਾਡੇ ਪਿੰਡ ਕੀ ਪੈਣਾ ਤੁਸੀਂ ਤਾਂ ਭੁੱਖੇ ਮਰੋਂਗੇ ਜਾਓ ਕੱਢੋ ਉਸ ਨੂੰ ਜਾ ਕੇ ਜਦੋਂ ਤਪੇ ਨੇ ਇਹ ਬਚਨ ਕਹੇ ਸਤ ਸੰਗਤ ਜੀ ਬਲਦ ਨਹਿਰਾ ਜੱਟ ਖਹਿਰਾ ਕਹਾਵਤ ਹੈ ਆ ਕੇ ਮਹਾਰਾਜ ਦੇ ਸਾਹਮਣੇ ਖੜ ਗਏ ਪਿੰਡ ਦੇ ਜ਼ਿਮੀਂਦਾਰ ਕਹਿੰਦੇ ਨਿਕਲ ਜਾਓ ਸਾਡੇ ਪਿੰਡੋਂ ਕੀ ਪਖੰਡ ਬਣਾਇਆ ਇੱਥੇ ਬਾਹਰਲੇ ਲੋਕ ਤੁਹਾਨੂੰ ਪੂਜਦੇ ਨੇ ਅਸੀਂ ਨਹੀਂ ਤੁਹਾਨੂੰ ਮੰਨਦੇ ਮੀਂਹ ਨਹੀਂ ਪੈਂਦਾ ਅਸੀਂ ਭੁੱਖੇ ਮਾਰ ਦੇਣੇ ਆ ਤੁਸੀਂ ਮਹਾਰਾਜ ਕਹਿੰਦੇ ਚੰਗਾ ਭਾਈ ਚਲੇ ਜਾਂਦੇ ਜੇ ਸਾਡੇ ਜਾਣ ਨਾਲ ਤੁਹਾਡਾ ਭਲਾ ਹੋ ਜਾਏ ਕੀ ਮੀਂਹ ਨਹੀਂ ਸੀ ਪਵਾ ਸਕਦੇ ਸਤਿਗੁਰੂ ਜੀ ਸਤਸੰਗ ਜੀ ਭਾਣਾ ਮੰਨਿਆ ਜਦੋਂ ਚਲੇ ਗਏ ਉਸ ਤੋਂ ਬਾਅਦ ਸਤਸੰਗ ਜੀ ਮੀਂਹ ਕੀ ਪਵਾਉਣਾ ਸੀ ਜਿੱਥੋਂ ਮਹਾਰਾਜ ਚਲੇ ਜਾਣ ਮੀਂਹ ਪਵੇਗਾ ਕੀ ਉੱਥੇ ਗੋਇੰਦਵਾਲ ਸਾਹਿਬ ਵਸਾਏ ਸੀ ਹਲੇ ਹੁਕਮ ਮੰਨ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਗੁਰੂ ਅਮਰਦਾਸ ਜੀ ਨੇ ਦਰਸ਼ਨਾਂ ਨੂੰ ਆਏ। ਕੀ ਦੇਖਦੇ ਆ, ਲੰਗਰ ਵੀ ਸੁਣਨਾ ਕਾਂ ਪੈਂਦੇ ਨੇ। ਸੱਥ 'ਚ ਜਾ ਕੇ ਕਹਿੰਦੇ ਪਿਆਰੇ ਗੁਰੂ ਸਾਹਿਬ ਕਿੱਥੇ ਗਏ? ਸਿਆਣਿਆਂ ਨੇ ਦੱਸਿਆ ਕਿ ਪਿੰਡ ਦਿਆਂ ਲੋਕਾਂ ਨੇ ਇਕੱਠੇ ਹੋ ਕੇ ਕੱਢ ਦਿੱਤੇ। ਕਹਿੰਦੇ ਕਾਰਨ ਕੀ ਹੋਇਆ? ਕਹਿੰਦੇ ਮੀਂਹ ਨਹੀਂ ਪੈਂਦਾ, ਕਾਲ ਪੈ ਚੱਲਿਆ, ਤਪੇ ਨੇ ਕਢਾਏ ਨੇ। ਮਹਾਰਾਜ ਕੋਲੋਂ ਰਿਹਾ ਨਾ ਗਿਆ ਗੁਰੂ ਅਮਰਦਾਸ ਜੀ ਤੋਂ। ਕਹਿੰਦੇ ਗੁਰੂ ਘਰ ਦੇ ਕੁੱਤੇ ਵੀ ਮੀਂਹ ਤਾਂ ਪਾ ਦੇਣ, ਤੁਸੀਂ ਮੀਂਹ ਦੀ ਕੀ ਜ਼ਿੰਮੀਦਾਰੋ ਪ੍ਰਵਾਹ ਕਰਦੇ ਹੋ? ਜਾਓ ਆਪਦੇ ਤਪੇ ਨੂੰ ਕਹੋ ਮੀਂਹ ਪਵਾਵੇ। ਹੁਣ ਗੁਰੂ ਸਾਹਿਬ ਤਾਂ ਚਲੇ ਗਏ, ਜੇ ਨਹੀਂ ਪਵਾਉਂਦਾ ਤਾਂ ਫਿਰ ਅਸੀਂ ਪਵਾਉਂਦੇ ਹਾਂ। ਗੁਰੂ ਕੀ ਅਸੀਂ ਨਰਾਦਰੀ ਨਹੀਂ ਝੱਲ ਸਕਦੇ। ਜਦੋਂ ਸਤਸੰਗ ਜੀ ਜਾ ਕੇ ਤਪੇ ਨੂੰ ਕਿਹਾ, ਕਹਿੰਦੇ ਮੇਰੇ ਕੱਛ ਚ ਵਿਰਤਾ ਮੀਂਹ ਮੈਂ ਪੈ ਜੂਗਾ ਆਪੇ। ਝਿੜਕ ਕੇ ਮੋੜ ਤੇ ਸਤਸੰਗ ਜੀ ਜੱਟ ਫਿਰ ਗੁਰੂ ਅਮਰਦਾਸ ਜੀ ਕੋਲੇ ਆਏ। ਕਹਿੰਦੇ ਚੰਗਾ, ਅਸੀਂ ਮੀਂਹ ਪਵਾਉਂਦੇ ਹਾਂ, ਜਿਹੜੇ ਖੇਤ ਵਿੱਚ ਤਪਾ ਜਾਊ ਉੱਥੇ ਹੀ ਮੀਂਹ ਪਊ, ਦੂਜੇ ਥਾਂ ਨਹੀਂ ਪੈਣਾ। ਪਊਗਾ ਦਿਨ ਛਿਪਦੇ ਤੋਂ ਪਹਿਲਾਂ ਪਹਿਲਾਂ। ਦਿਨ ਦਾ ਛਪਾਹ ਨੇੜੇ ਆ, ਸ਼ਾਮ ਹੋਈ ਸੀ। ਸਤਸੰਗਤ ਜੀ ਜਾ ਜੱਟ ਅਦਾਲੇ ਹੋਏ, ਸਤਸੰਗਤ ਜੀ ਤਪੇ ਦੇ। ਕਹਿੰਦੇ ਮੀਂਹ ਪਵਾ, ਕਹਿੰਦੇ ਚਲੇ ਜਾਓ, ਝਿੜਕ ਝਿੜਕ ਪਵੇ। ਇੱਕ ਨੇ ਬਾਂਹ ਫੜ ਕੇ ਜਦੋਂ ਬਾਹਰ ਕੱਢਿਆ, ਜਦੋਂ ਬੱਦਲ ਹੋ ਗਏ। ਜਦੋਂ ਸਤਸੰਗ ਜੀ ਬੱਦਲ ਗੜਕਣ ਲੱਗਿਆ, ਉਸੇ ਵੇਲੇ ਉਹਨਾਂ ਖੁਸ਼ੀ ਹੋਈ ਮੀਂਹ ਪੈਣਾ। ਜਿੱਥੇ ਜਿੱਥੇ ਤਪਾ ਜਾਵੇ ਉੱਥੇ ਉੱਥੇ ਮੀਂਹ ਪਵੇ, ਹਰ ਇੱਕ ਨੂੰ ਖੇਤ ਸਿੰਜਣ ਦੀ ਪਏਗੀ। ਬੋਟੀ ਬੋਟੀ ਕਰਕੇ ਰੱਖ ਦਿੱਤੀ ਸਤਸੰਗਤ ਜੀ। ਮਹਾਰਾਜ ਦੀ ਸ਼ਰਨ ਲੈ ਕੇ ਤੀਜੇ ਪਾਤਸ਼ਾਹ ਦੀ ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਕੋਲੇ ਪਹੁੰਚੇ। ਸਤਿਗੁਰੂ ਜੀ ਨੇ ਸਤਸੰਗ ਦੀ ਪਿੱਠ ਕਰ ਲਈ। ਜਦੋਂ ਦੂਜੇ ਪਾਸੇ ਗੁਰੂ ਅਮਰਦਾਸ ਜੀ ਮੱਥਾ ਟੇਕਣ ਲੱਗੇ, ਦੂਜੇ ਪਾਸੇ ਤੀਜੇ ਮੂੰਹ ਘੁਮਾ ਲਿਆ। ਕਹਿੰਦੇ ਮਹਾਰਾਜ ਬਖਸ਼ ਦਿਓ, ਭੁੱਲਣ ਹਾਰਾ ਸਦਾ ਜੀ। ਕਹਿੰਦੇ ਕਿਉਂ ਮੀਂਹ ਕਰਾਮਾਤ ਵਰਤੀ ਹੈ, ਭਾਣਾ ਨਹੀਂ ਮੰਨਿਆ ਤੂੰ? ਕਹਿੰਦੇ ਮਹਾਰਾਜ ਅੱਗੇ ਨੂੰ ਭੁੱਲ ਗਿਆ, ਬਖਸ਼ ਦਿਓ ਮੈਨੂੰ, ਖੰਡੂਰੀਏ ਸਾਰੇ ਚਰਨੀ ਪੈ ਗਏ। ਕਹਿੰਦੇ ਮਹਾਰਾਜ ਚੱਲੋ, ਸਾਤੋਂ ਗਲਤੀ ਹੋ ਗਈ। ਕਹਿੰਦੇ ਨਾ ਭਾਈ, ਤੁਸੀਂ ਕਿਉਂ ਗਲਤੀ ਕਰਨੀ? ਉਹ ਸਾਡੀ ਪਰਾ ਰੱਬ ਦੀ ਇਸ ਤਰ੍ਹਾਂ ਦੀ ਸੀ, ਤੁਸੀਂ ਸਾਨੂੰ ਕੱਢਤਾ ਸੀ, ਅਸੀਂ ਆ ਗਏ ਸੀ, ਲੈਣ ਆ ਗਏ, ਚਲੋ ਅਸੀਂ ਚਲੇ ਚੱਲਦੇ। ਭੋਰਾ ਵੀ ਗੁੱਸਾ ਨਹੀਂ ਜਣਾਇਆ ਹੈ। ਸਤਸੰਗਤ ਜੀ, ਇਹੋ ਜਿਹੇ ਅਜਰ ਸ਼ਕਤੀ ਨੂੰ ਜਰਨ ਵਾਲੇ, ਧੀਰੀ ਧਾਰਨ ਵਾਲੇ ਗੁਰੂ ਅੰਗਦ ਦੇਵ ਜੀ ਹਨ।
ਤਰਨ ਮਨਿੰਦ ਅਮੰਦ,
ਇੱਕ ਰਸ ਸਤਸੰਗ ਜੀ ਸੂਰਜ ਵਰਗਾ ਪ੍ਰਕਾਸ਼ ਹੈ।
ਸ੍ਰੀ ਅੰਗਦ ਪਦ ਪਦਮ ਕੋ,
ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖੋ ਕਥਾ ਅਸੀਂ ਆਰੰਭ ਕਰ ਰਹੇ ਹਾਂ ਅੱਗੇ। ਇਹੋ ਜਿਹੇ ਚਰਨਾ ਕਮਨਾ ਦੇ ਗੁਰੂ ਅੰਗਦ ਦੇਵ ਜੀ ਦੇ ਮੱਥਾ ਟੇਕਦੇ ਹਾਂ ਪਹਿਲਾਂ।
ਨਵੇਂ ਮਕੰਦ ਆਨੰਦ,
ਨਮਸਕਾਰ ਕਰਦੇ ਹਾਂ ਜੋ ਮੁਕਤੀ ਦਾਤੇ ਹਨ।
ਪਾਨ ਸਮਾਨ ਸੋ ਗਿਆਨ ਦੇਡ,
ਸਤਿਗੁਰ ਅਮਰਦਾਸ ਜੀ ਕੈਸੇ ਨੇ ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਹੈ ਸੂਰਜ ਵਰਗਾ ਤਿੱਖਾ।
ਹਾਨ ਤਿਮਰ ਅਗਿਆਨ,
ਜਿਵੇਂ ਸੂਰਜ ਹਨੇਰੇ ਨੂੰ ਚੱਕ ਦਿੰਦਾ, ਅਗਿਆਨ ਦੇ ਹਨੇਰੇ ਨੂੰ ਗੁਰਸਿੱਖਾਂ ਦੇ ਹਿਰਦੇ 'ਚ ਛੱਡਦੇ ਨਹੀਂ, ਸਾਰਿਆਂ ਦੇ ਹਿਰਦਿਆਂ 'ਚ ਪ੍ਰਕਾਸ਼ ਕਰਦੇ। ਬਾਈ ਤਾਂ ਖਾਸ ਸਤਸੰਗ ਜੀ ਗੁਰਸਿੱਖਾਂ ਦੇ ਹਿਰਦੇ 'ਚ ਜਿਵੇਂ ਸੂਰਜ ਚੜ੍ਹ ਕੇ ਆਕਾਸ਼ ਵਿੱਚ ਪ੍ਰਕਾਸ਼ ਕਰਦਾ ਹੈ, ਗੁਰਸਿੱਖਾਂ ਦੇ ਹਿਰਦੇ ਆਕਾਸ਼ ਵਿੱਚ ਚੜ੍ਹ ਕੇ ਗਿਆਨ ਦਾ ਪ੍ਰਕਾਸ਼ ਕਰਕੇ 22 ਮੰਜੀਆਂ ਪ੍ਰਗਟ ਕਰ ਦਿੱਤੀਆਂ। 22 ਸੂਬੇ ਸੀ ਹਿੰਦੁਸਤਾਨ ਦੇ, 22 ਮੰਜੀਆਂ ਗੁਰਮੁਖਤਾ ਦੀਆਂ ਦੇ ਕਰਕੇ 22 ਸੇਵਾ ਨੂੰ ਕਾਬਲ ਦੀ ਮੰਜੀ ਦਿੱਤੀ। ਥਾਂ ਥਾਂ 'ਤੇ ਫਿਰਿਆ, ਕਟਾਰਾ ਸੱਜਣ ਸੱਚ ਸੱਚਣ ਸੱਚ ਆਦਿਕ ਸੌਣ ਮਲ ਆਦਿਕ ਸਾਰਿਆਂ ਨੂੰ ਸਤਸੰਗ ਜੀ ਮੰਜੀਆਂ ਦੇ ਕੇ ਗੁਰਮਤ ਦਾ ਪ੍ਰਚਾਰ ਕਰਾਇਆ।
ਅਜਮਤ ਦਾਨੀ ਅਨਕੇ,
ਅਨੇਕਾਂ ਕਰਾਮਾਤਾਂ ਦੇ ਸਤਸੰਗ ਜੀ ਦਾਨੀ ਹਨ ਗੁਰੂ ਅਮਰਦਾਸ ਜੀ।
ਸ੍ਰੀ ਗੁਰ ਅਮਰ ਸਜਾਨ,
ਇਹੋ ਜਿਹੇ ਅੰਤਰਜਾਮੀ ਗੁਰੂ ਅਮਰਦਾਸ ਜੀ ਨੇ ਗੁਰਸਿੱਖੋ 84 ਪੌੜੀਆਂ ਵਾਲੀ ਬੌੜੀ ਸਾਹਿਬ ਬਣਾ ਕਰਕੇ ਮੁਕਤੀ ਦਾ ਖੇਤਰ ਲਾ ਦਿੱਤਾ। ਨਮਸਕਾਰ ਹੈ ਇਸੇ ਸਤਿਗੁਰਾਂ ਨੂੰ।
ਸੋਢੀ ਕੁਲ ਸਮੋ ਗਗਨ ਮੈਂ,
ਅੱਗੇ ਗੁਰੂ ਰਾਮਦਾਸ ਜੀ ਸਤਸੰਗ ਜੀ ਸੋਢ ਵੰਸ਼ ਹੈ ਜਿਹੜੀ ਆਕਾਸ਼ ਹੈ।
ਬਿਲਤੇ ਭਾਨ ਮਨਿੰਦ,
ਸੂਰਜ ਵਾਂਗੂ ਪ੍ਰਗਟ ਹੋਏ ਜਿਵੇਂ ਆਕਾਸ਼ ਵਿੱਚ ਸੂਰਜ ਪ੍ਰਗਟ ਹੁੰਦਾ ਹੈ, ਸੋਢੀਆਂ ਦੀ ਕੁੱਲ ਵਿੱਚ ਗੁਰੂ ਰਾਮਦਾਸ ਜੀ ਪ੍ਰਗਟ ਹੋਏ।
ਰਾਮਦਾਸ ਸ੍ਰੀ ਸਤਿਗੁਰੂ,
ਸਤਿਗੁਰੂ ਰਾਮਦਾਸ ਸਾਹਿਬ ਜੀ
ਬੰਦੋ ਪਦ ਅਰਬਿੰਦ,
ਭਾਈ ਸਾਹਿਬ ਜੀ ਕਹਿੰਦੇ ਭਾਈ ਸਤਿਗੁਰੂ ਰਾਮ ਚੌਥੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਦੇ ਹਾਂ।
ਦਾਸਨ ਕੀ ਫਾਸਨ ਕਟੇ,
ਪੰਜਵੇਂ ਪਾਤਸ਼ਾਹ ਜਿਨ੍ਹਾਂ ਦਾ ਸਤਸੰਗ ਸ਼ਹੀਦੀ ਗੁਰਪੁਰਬ 21 ਨੂੰ ਆ ਰਿਹਾ, ਸੰਗਤਾਂ ਆਪਾਂ ਉਤਸ਼ਾਹ ਦੇ ਨਾਲ ਮਨਾਉਣਾ ਹੈ, ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਦਰਬਾਰ 'ਚ ਹਾਜ਼ਰੀਆਂ ਭਰਨੀਆਂ, ਆਪ ਕੈਸੇ ਨੇ ਪੜੋ ਪੰਕਤੀ ਇਹੀ।
ਦਾਸਨ ਕੀ ਫਾਸਨ ਕਟੇ,
ਦਾਸਾਂ ਸੇਵਕਾਂ ਦੀਆਂ ਜਨਮਾਂ ਜਨਮਾਂ ਦੀਆਂ ਫਾਹੀਆਂ ਕੱਟਦੇ ਨੇ, ਹੰਗਤਾ ਮਮਤਾ ਦੀ ਫਾਹੀ, ਇਸੇ ਤਰ੍ਹਾਂ ਮੋਹ ਦੀ ਫਾਹੀ, ਜਮਾਂ ਦੀ ਫਾਹੀ, ਫਾਈਆਂ ਕੋਈ ਇੱਕ ਪਈਆਂ ਹੋਈਆਂ ਬੇਅੰਤ ਫਾਈਆਂ ਹਨ।
ਉਪਦੇਸ਼ਿਤ ਸਤਨਾਮ,
ਸੱਚੇ ਨਾਮ ਦਾ ਉਪਦੇਸ਼ ਦੇ ਕੇ ਫਾਈਆਂ ਕੱਟਦੇ ਨੇ ਸਤਿਗੁਰੂ ਅਰਜਨ ਦੇਵ ਜੀ।
ਸ੍ਰੀ ਅਰਜਨ ਵਰਜਨ ਕੁਮਤ,
ਖੋਟੀ ਮਤ ਨੂੰ ਵਰਜ ਦਿੰਦੇ ਨੇ, ਸਿੱਖਾਂ ਦੇ ਹਿਰਦੇ ਚ ਖੋਟੀ ਮਤ ਨਹੀਂ ਆਉਣ ਦਿੰਦੇ, ਐਸੇ ਸਤਿਗੁਰੂ ਅਰਜਨ ਦੇਵ ਜੀ।
ਤਿੰਨ ਪਦ ਪਦਮ ਪ੍ਰਣਾਮ,
ਐਸੇ ਸੋਹਣੇ ਚਰਨਾਂ ਕਮਲਾਂ ਤੇ ਸਾਡੀ ਨਮਸਕਾਰ ਹੈ।
ਜੋਧਾ ਕ੍ਰੋਧਿਤ ਯੁੱਧ ਮਹਿ,
ਸਤਿਗੁਰੂ ਜੀ ਕੈਸੇ ਵੀਰ ਰਸੀ ਛੇਵੇਂ ਪਾਤਸ਼ਾਹ ਜੰਗ ਦੇ ਵਿੱਚ।
ਵਿਦਾ ਸਥਿਤ ਬ੍ਰਹਮ ਗਿਆਨ,
ਦੇਖ ਲੋ ਦੇਸ਼ ਦੀਖ ਆਵਤ ਹੈ ਬਹੁਤ ਕੀ ਹੱਲ ਹੈ, ਸਗਲ ਚਰਨ ਕੀ ਇਹ ਮਨ ਰਾਲਾ। ਇਹ ਫਰਕ ਹੈ ਸੱਚ ਨਹੀਂ, ਦੁਨੀਆਂ ਦੇ ਤੇ ਸੂਰਮੇ ਹਨ, ਕ੍ਰੋਧ ਦੇ ਨਾਲ ਆਪਣਾ ਆਪ ਫੂਕ ਲੈਂਦਾ ਆਦਮੀ, ਮਗਰੋਂ ਅਗਲੇ ਦੇ ਡਾਂਗ ਮਾਰਦਾ। ਲੇਕਿਨ ਸਤਿਗੁਰੂ ਜੀ ਜੰਗ ਲੜਦੇ ਨੇ, ਆਪਣਾ ਹਿਰਦਾ ਬਿਲਕੁਲ ਸ਼ਾਂਤ ਹੈ। ਸੋ ਐਸਾ ਸਤ ਸੰਗਤ ਜੀ, ਹਿਰਦਾ ਸਥਿਤ ਬ੍ਰਹਮ ਗਿਆਨ, ਹਿਰਦੇ ਚ ਬ੍ਰਹਮ ਗਿਆਨ ਸਥਿਤ ਹੈ। ਬ੍ਰਹਮ ਗਿਆਨ ਦਾ ਚੰਦਰਮਾ, ਜਿਵੇਂ ਚੰਦਰਮਾ ਚ ਸ਼ੀਤਲਤਾ ਆਈ ਹੈ, ਬ੍ਰਹਮ ਗਿਆਨ ਦੇ ਚੰਦਰਮਾ ਦੇ ਆਸਰੇ ਆਪਦਾ ਹਿਰਦਾ ਸਤਸੰਗ ਜੀ ਬਿਲਕੁਲ ਸ਼ਾਂਤ ਹੈ। ਲੇਕਿਨ ਸਰੀਰ ਕਰਕੇ ਭਿਆਨਕ ਰੂਪ ਦਿਸਦੇ ਨੇ ਤੁਰਕਾਂ ਨੂੰ।
ਸ੍ਰੀ ਹਰਗੋਬਿੰਦ ਚੰਦ,
ਐਸੇ ਗੁਰੂ ਹਰਗੋਬਿੰਦ ਸਾਹਿਬ ਜੀ, ਚੰਦਰਮਾ ਜੈਸਾ ਪ੍ਰਕਾਸ਼ ਹੈ।
ਬੰਧਨ ਸਿਰ ਤੇ ਠਾਣ,
ਅਸੀਂ ਸਿਰ ਨਵਾ ਕਰਕੇ ਭਾਈ ਸਾਹਿਬ ਜੀ ਕਹਿੰਦੇ ਮੱਥਾ ਟੇਕਦੇ ਹਾਂ। ਸਤ ਸੰਗਤ ਜੀ, ਸਮਾਂ ਉੱਤੇ ਜਾ ਰਿਹਾ, ਇੱਥੇ ਵਿਸਰਾਮ ਦਿੰਦੇ ਹਾਂ। ਛੇ ਪਾਤਸ਼ਾਹੀਆਂ ਦਾ ਮੰਗਲ ਹੋਇਆ ਹੈ, ਦੂਸਰੀਆਂ ਪਾਤਸ਼ਾਹੀਆਂ ਦਾ ਕੱਲ੍ਹ ਨੂੰ ਜਸ ਮੰਗਲ ਆਪਾਂ ਵਿਚਾਰ ਕੇ ਉਸ ਤੋਂ ਬਾਅਦ ਅੱਗੇ ਜਿਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਤ ਸੰਗਤ ਜੀ ਪ੍ਰਗਟ ਹੋਣੇ ਹਨ, ਉਹ ਕਥਾ ਵਿਚਾਰਾਂਗੇ। ਇੱਥੇ ਸਤਸੰਗ ਜੀ ਵਿਸਰਾਮ ਦਿੰਦਾ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਸਤਿਗੁਰੂ ਜੀ ਕਿਰਪਾ ਕਰਨ, ਆਪਣੀਆਂ ਹਾਜ਼ਰੀਆਂ ਸਤਸੰਗ ਜੀ ਪ੍ਰਵਾਨ ਕਰਨ, ਘੜੀਆਂ ਸਫਲੀਆਂ ਹੋਣ। ਰਾਗੀ ਸਿੰਘ ਹਾਜ਼ਰ ਨੇ, ਸਤਸੰਗਤ ਜੀ ਆਪ ਰਸ ਪਿੰਡਾਂ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।